ਫਕੀਰਾ ਤੇਰੀ ਤੇਰੀਆਂ ਚੂਈਓ ਜਾਣੇ ਬਾਬਾ ਰਬ ਫਕੀਰਾ
ਗਰੇਵਾਲ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਸੁਣ ਕੇ ਹਟੇ ਆ, ਉਮੀਦ ਹੈ ਪਸੰਦ ਕੀਤਾ ਹੋਣਾ। ਸੋ ਅੱਜ ਜੀ ਬੁੱਧਵਾਰ ਦੀ ਸਵੇਰ ਔਰ ਤਾਰੀਖ ਹੋ ਗਈ ਅੱਜ 18/8/2021। ਸੋ ਬਿਲਕੁਲ ਜੀ ਭਾਦੋ ਦੇ ਮਹੀਨੇ ਦਾ ਅੱਜ ਪਹਿਲਾ ਜੇਠਾ ਬੁੱਧਵਾਰ ਹੈ। ਸੋ ਹੋਰ ਸੁਣਾਓ ਕੀ ਹਾਲ ਚਾਲ ਹੈ, ਕਿਵੇਂ ਦਾ ਰਿਹਾ ਤੁਹਾਡਾ ਇਹ ਹਫਤਾ? ਸੋ ਬਿਲਕੁਲ ਕੰਮ ਕਾਰ ਕਰਦਿਆਂ ਕਰਦਿਆਂ ਜ਼ਿੰਦਗੀ ਦੌੜੀ ਜਾ ਰਹੀ ਹੈ, ਲੰਘੀ ਜਾ ਰਹੀ ਹੈ ਫਟਾਫਟ, ਹੈ ਨਾ। ਔਰ ਅੱਜ ਕੱਲ ਅਸੀਂ ਆਮ ਸਾਰਿਆਂ ਨੂੰ ਇਹ ਗੱਲ ਕਹਿੰਦੇ ਸੁਣਦੇ ਆ, ਪਤਾ ਹੀ ਨਹੀਂ ਲੱਗਦਾ ਦਿਨ ਤੇ ਕਿੱਧਰ ਚਲਾ ਗਿਆ, ਹਫਤੇ ਦੇ ਦਿਨਾਂ ਵਾਂਗੂ ਨਿਕਲ ਜਾਂਦੇ ਆ। ਅੱਛਾ ਸਾਲ ਨਿਕਲ ਵੀ ਗਿਆ, ਅਕਸਰ ਇਹ ਗੱਲਾਂ ਅਸੀਂ ਇੱਕ ਦੂਜੇ ਨਾਲ ਕਰਦੇ ਰਹਿੰਦੇ ਹਾਂ, ਹੈ ਨਾ। ਤੇ ਅੱਜ ਮੈਨੂੰ ਲੱਗਾ ਵੀ ਕਿਉਂ ਨਾ ਅਸੀਂ ਵੀ ਇਹੀ ਗੱਲਾਂ ਕਰੀਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਕਰਾਂਗੇ, ਸਾਡੇ ਰਹਿਣ ਸਹਿਣ ਦੇ ਤਰੀਕਿਆਂ ਦੀਆਂ, ਸਾਡੇ ਲਾਈਫ ਸਟਾਈਲ ਦੀਆਂ। ਕਿਉਂ ਲੱਗਦਾ ਹੁੰਦਾ ਸੀ ਕਿ ਬਚਪਨ ਦੇ ਵਿੱਚ ਜਿਹੜਾ ਟਾਈਮ ਆ ਉਹ ਬੜਾ ਹੌਲੀ ਹੌਲੀ ਚੱਲਦਾ, ਤੇ ਕਿਉਂ ਹੁਣ ਲੱਗਣ ਲੱਗ ਗਿਆ ਕਿ ਜਿਹੜਾ ਸਮਾਂ ਆ ਉਹ ਬੜੀ ਤੇਜ਼ੀ ਨਾਲ ਲੰਘ ਰਿਹਾ ਆ। ਸੋ ਇਸ ਤੋਂ ਇਲਾਵਾ ਹੋਰ ਵੀ ਕੋਈ ਯਾਦ ਜੇ ਤੁਹਾਨੂੰ ਆਵੇ ਤਾਂ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ, ਕਿਉਂਕਿ ਬੁੱਧਵਾਰ ਦਾ ਦਿਨ, ਬੁੱਧਵਾਰ ਦੀਆਂ ਲਹਿਰਾਂ ਹੁੰਦੀਆਂ ਜੀ ਹਮੇਸ਼ਾ ਸਾਡੀਆਂ ਯਾਦਾਂ ਦੇ ਨਾਮ ਤੇ। ਔਰ ਇਸ ਯਾਦਾਂ ਦੇ ਵਿੱਚ ਜਿੱਥੇ ਮੈਂ ਕੁਝ ਗੱਲਾਂ ਸੁਣਾ ਜਾਂਦੀ ਹਾਂ, ਇਹ ਸਿਰਫ ਮੈਂ ਕਹੋ ਐਵੀ ਕਹੋ ਕਿ ਤੁਸੀਂ ਸੁਖਪ੍ਰੀਤ ਦਾ ਸ਼ੋਅ ਆ, ਨਹੀਂ ਜੀ, ਕੁਝ ਗੱਲਾਂ ਮੈਂ ਆਪਣੀਆਂ ਸੁਣਾ ਜਾਂਦੀ ਹਾਂ ਤੇ ਕੁਝ ਤੁਹਾਡੀਆਂ ਸੁਣ ਜਾਂਦੀ ਹਾਂ। ਔਰ ਉਸ ਤੋਂ ਇਲਾਵਾ ਮੈਂ ਇੱਕ ਵੱਡੇ ਵਾਲਾ ਥੈਂਕਸ ਕਰਨਾ ਚਾਹੁੰਦੀ ਹਾਂ ਸਰਬਜੀਤ ਭਾਜੀ ਦਾ, ਜੋ ਹਮੇਸ਼ਾ ਸਵੇਰੇ ਸਵੇਰੇ ਉੱਠ ਕੇ ਪਟਿਆਲੇ ਤੋਂ ਇਹ ਤਾਰਾਂ ਜੋੜਦੇ ਆ, ਤੇ ਤਾਂ ਹੀ ਸਾਡੇ ਦਿਲਾਂ ਦੀਆਂ ਤਾਰਾਂ ਜਿਹੜੀਆਂ ਉਹ ਵੀ ਜੁੜ ਪਾਉਂਦੀਆਂ ਤੇ ਅਸੀਂ ਗੱਲਾਂ ਬਾਤਾਂ ਕਰ ਪਾਉਂਦੇ ਆ। ਸੋ ਇਹ ਸਾਡਾ ਪਰਿਵਾਰ, ਬਿਲਕੁਲ ਜੀ, ਹਰਮਨ ਰੇਡੀਓ ਤੇ ਇਹ ਆਪਣਾ ਪਰਿਵਾਰ ਹੈ। ਬੇਸ਼ੱਕ ਜ਼ਿੰਦਗੀ ਦੇ ਹੋਰ ਬਹੁਤ ਕੰਮ ਹੁੰਦੇ ਆ, ਦੌੜ ਭੱਜ ਜਾਂ ਜਿਹੜੇ ਕੰਮ ਅਸੀਂ ਕਰਨੇ ਹੁੰਦੇ ਆ, ਪਰ ਉਸ ਤੋਂ ਇਲਾਵਾ ਇਹ ਟਾਈਮ ਜਿਹੜਾ ਹੁੰਦਾ ਹੈ ਇਹ ਸਾਡੇ ਹਰਮਨ ਪਰਿਵਾਰ ਦਾ ਹੁੰਦਾ। ਸੋ ਉਮੀਦ ਕਰਦੀ ਹਾਂ ਹਰਮਨ ਪਰਿਵਾਰ ਰਾਜੀ ਖੁਸ਼ੀ ਹੋਵੇਗਾ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਜਿਹੜੇ ਸੁੱਖ ਸੁਨੇਹੇ ਪਹੁੰਚਾ ਸਕਦੇ ਹੋ, ਉਹਦੇ ਲਈ ਵੀ ਮੈਂ ਤੁਹਾਨੂੰ ਜਿਹੜਾ ਪਤਾ ਦੱਸ ਦਿੰਦੀ ਹਾਂ, ਪਰ ਉਸ ਤੋਂ ਪਹਿਲਾਂ ਮੈਂ ਇਹ ਨਾ ਭੁੱਲ ਜਾਵਾਂ ਕਿ ਉਹ ਸੱਚੇ ਪਿਤਾ ਪਰਮਾਤਮਾ ਦਾ ਜਿਹੜਾ ਅਸੀਂ ਧੰਨਵਾਦ ਕਰਨਾ ਹੈ, ਹੈ ਨਾ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਉਸ ਪਰਮਾਤਮਾ ਦੀ ਇਜਾਜ਼ਤ ਲੈਂਦੇ ਹੋਏ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਉਸ ਦੀ ਯਾਦ ਨੂੰ ਯਾਦ ਕਰਦੇ ਹੋਏ ਚਲੋ ਜੀ ਇਹਦੇ ਤੇ ਲੈ ਕੇ ਆਉਂਦੇ ਹਾਂ ਇੱਕ ਵੱਡੀ ਸਾਰੀ ਸਮਾਈਲ ਦਿਲ ਵਿੱਚ, ਸ਼ੁਕਰਾਨਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ। ਆਓ ਗੁਰਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਿਨ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਸਾਡੀ, ਉਹ ਕਿਹੋ ਜਿਹੀ ਹੁੰਦੀ ਆ, ਉਹਦੇ ਤੇ ਡਿਪੈਂਡ ਕਰਦਾ ਹੁੰਦਾ ਸਾਡਾ ਪੂਰਾ ਦਿਨ। ਕਹਿੰਦੇ ਹੁੰਦੇ ਆ ਘਰ ਦੇ ਭਾਗ ਜਿਹੜੇ ਡੇੜੀ ਉੱਤੇ ਦਿਸ ਜਾਂਦੇ ਆ, ਔਰ ਬਿਲਕੁਲ ਸਹੀ ਗੱਲ ਆ। ਸਿਆਣਿਆਂ ਦੀਆਂ ਇਹ ਗੱਲਾਂ ਦੇ ਬੜੇ ਉਹਨਾਂ ਨੇ ਗਹਿਰੇ ਤੱਤ ਕੱਢੇ ਹੋਏ ਆ, ਹੈ ਨਾ। ਸੋ ਦਿਨ ਦੀ ਸ਼ੁਰੂਆਤ ਜਿਹੜੀ ਆ ਉਹਨੂੰ ਅਸੀਂ ਜ਼ਰੂਰ ਹੱਸ ਕੇ, ਮੁਸਕੁਰਾ ਕੇ, ਸ਼ੁਕਰਾਨੇ ਦੇ ਨਾਲ, ਇੱਕ ਗ੍ਰੈਟੀਟਿਊਡ ਦੇ ਨਾਲ ਅਸੀਂ ਜਿਹੜੀ ਸ਼ੁਰੂ ਕਰੀਏ ਤੇ ਸਾਰਾ ਦਿਨ ਵਧੀਆ ਲੰਘਦਾ। ਔਰ ਲੰਘਦੇ ਹੋਏ ਦਿਨ ਦੇ ਵਿੱਚ ਵੀ ਕਿਤੇ ਕਿਤੇ ਥੋੜੇ ਥੋੜੇ ਪੌਜ਼ ਲੈ ਕੇ, ਇਹ ਨਹੀਂ ਪਈ ਅਸੀਂ ਲੱਤਾਂ ਪਸਾਰ ਕੇ ਅੱਧੇ ਘੰਟੇ ਲਈ ਬੈਠ ਜਾਣਾ ਆ, ਚਲਦੇ ਚਲਦੇ ਇੱਕ ਜਿਹੜੇ ਆਪਣੇ ਆਪ ਤੇ ਆਪਣੀ ਅਵੇਅਰਨੈਸ ਨੂੰ ਲਿਆ ਕੇ ਉਸ ਵੇਲੇ ਫਿਰ ਉਹ ਸ਼ੁਕਰਾਨਾ। ਔਰ ਜੇ ਅਸੀਂ ਉਸ ਵੇਲੇ ਕਿਤੇ ਖਪੇ ਹੋਏ ਆ ਜਾਂ ਸਾਡੇ ਅੰਦਰ ਕੋਈ ਇਹੋ ਜਿਹੇ ਵਿਚਾਰ ਚੱਲ ਰਹੀਆਂ, ਇਹੋ ਜਿਹੀਆਂ ਫੀਲਿੰਗਸ ਚੱਲ ਰਹੀਆਂ ਜਿਹੜੀਆਂ ਸਾਨੂੰ ਔਖੀਆਂ ਕਰ ਰਹੀਆਂ, ਉਸ ਵੇਲੇ ਸਾਨੂੰ ਚੰਗਾ ਨਹੀਂ ਲੱਗ ਰਿਹਾ, ਉਹ ਕਿਉਂ ਲੱਗ ਰਿਹਾ, ਉਹਦੇ ਉੱਤੇ ਥੋੜੀ ਅਵੇਅਰਨੈਸ, ਔਰ ਉੱਥੇ ਆਪਣੇ ਆਪ ਨੂੰ ਫਿਕਸ ਕਰਕੇ ਫਿਰ ਅੱਗੇ ਤੁਰ ਪਈਏ ਤੇ ਦਿਨ ਬੜਾ ਸੋਹਣਾ ਲੰਘਦਾ। ਕਈ ਵਾਰੀ ਕੀ ਹੁੰਦਾ ਅਸੀਂ ਘਰੋਂ ਨਿਕਲਦੇ ਆ ਔਰ ਕਿਤੇ ਟ੍ਰੈਫਿਕ ਚ ਫਸ ਗਏ, ਉਹਦੀ ਚਿਕ ਚਿਕ ਦਿਮਾਗ ਚ ਫਸਾ ਲਈ, ਉਸ ਤੋਂ ਬਾਅਦ ਕੰਮ ਤੇ ਗਏ, ਉੱਥੇ ਕੁਲੀਗਸ ਨਾਲ ਜਾਂ ਬੌਸ ਨਾਲ ਕੁਝ ਹੋ ਗਿਆ, ਔਰ ਉਹ ਸਾਰਾ ਖਪ ਖਪਾ ਕੇ ਵਾਪਸ ਘਰ ਆਉਂਦੇ ਆ, ਔਰ ਅਸੀਂ ਉਹ ਵਾਲੀ ਫਰਸਟ੍ਰੇਸ਼ਨ ਜਿਹੜੀ ਆ ਉਹ ਕਿਤੇ ਨਾ ਕਿਤੇ ਆਪਣੇ ਫੈਮਿਲੀ ਤੇ ਕੱਢ ਦਿੰਦੇ ਆ, ਜਦਕਿ ਨਾ ਚਾਹੁੰਦੇ ਹੋਏ ਕੱਢਦੇ ਆ, ਅਨਕੌਂਸ਼ੀਅਸਲੀ ਵੀ ਉਹ ਚੀਜ਼ ਹੋ ਜਾਂਦੀ ਆ, ਹੈ ਨਾ। ਪਰ ਉਹ ਚੀਜ਼ ਸਾਡੀ ਫੈਮਿਲੀ ਜਾਂ ਸਾਡੇ ਬੱਚੇ ਡਿਜ਼ਰਵ ਨਹੀਂ ਕਰਦੇ ਹੁੰਦੇ, ਉਹ ਕਿਉਂ ਲੈਣ ਵਾਲੀ ਚੀਜ਼। ਸੋ ਜਿਹੜੀ ਚੀਜ਼ਾਂ ਦਾ ਖਿਲਾਰਾ ਅਸੀਂ ਆਪਣੇ ਅੰਦਰ ਪਾਉਂਦੇ ਆ ਉਹਨਾਂ ਨੂੰ ਸਮੇਟਣਾ ਵੀ ਸਾਡਾ ਫਰਜ਼ ਬਣਦਾ ਆ, ਹੈ ਨਾ। ਕਿਉਂਕਿ ਜਦੋਂ ਅਸੀਂ ਘਰ ਵਾਪਸ ਆਉਂਦੇ ਆ ਤੇ ਸਾਡੇ ਬੱਚੇ, ਸਾਡੀ ਫੈਮਿਲੀ ਸਾਡੇ ਮੂੰਹ ਵੱਲ ਦੇਖਦੇ ਹੁੰਦੇ ਆ, ਉਹ ਇੱਕ ਮੁਸਕੁਰਾਹਟ ਦੀ ਵੇਟ ਚ ਹੁੰਦੇ ਆ, ਪਰ ਸਾਨੂੰ ਪਤਾ ਵੀ ਨਹੀਂ ਲੱਗਦਾ ਹੁੰਦਾ ਵੀ ਪੂਰੇ ਦਿਨ ਦੇ ਵਿੱਚ ਅਸੀਂ ਕਿੱਧਰੋਂ ਕਿੱਧਰੋਂ ਗੁਜ਼ਰਦੇ, ਆਪਣੀਆਂ ਮੁਸਕੁਰਾਹਟਾਂ ਜਿਹੜੀਆਂ ਆਪਣੇ ਹਾਸੇ ਆ ਉਹ ਕਿੱਥੇ ਕਿੱਥੇ ਸੁੱਟਦੇ ਆਏ ਆ। ਸੋ ਆਪਣੇ ਹਾਸਿਆਂ ਨੂੰ, ਮੁਸਕੁਰਾਹਟਾਂ ਨੂੰ ਆਪਣੇ ਨਾਲ ਹੀ ਰੱਖਿਆ ਕਰੋ, ਉਹਨਾਂ ਨੂੰ ਨਾਲ ਹੀ ਕੈਰੀ ਕਰਿਆ ਕਰੋ, ਜਿੱਥੇ ਲੱਗੇ ਚਿਹਰੇ ਦੀ ਮੁਸਕੁਰਾਹਟ ਗਾਇਬ ਆ ਤੁਹਾਡੀ ਤੇ ਫਿਰ ਸੋਚੋ ਅੱਛਾ ਕਿੱਥੇ ਡਿੱਗ ਗਈ, ਉੱਥੋਂ ਹੀ ਚੁੱਕ ਕੇ ਫਿਰ ਚਿਹਰੇ ਤੇ ਅਸੀਂ ਆਪਣੇ ਲਾ ਲਈ, ਔਰ ਆਹੋ ਜ਼ਿੰਦਗੀ ਦਾ ਸਫ਼ਰ ਇੱਦਾਂ ਹੱਸਦੇ ਗਾਉਂਦੇ ਮੁਸਕੁਰਾਉਂਦੇ ਹੋਏ ਕੱਢੀਏ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰਾ ਤੁਹਾਡੇ ਨਾਲ ਕੋਈ ਘੰਟੇ ਦਾ ਸਫ਼ਰ ਰਹਿਣਾ ਹੈ ਔਰ ਉਹਦੇ ਵਿੱਚ ਕੁਝ ਗੱਲਾਂ ਬਾਤਾਂ ਕਰਾਂਗੇ, ਕੁਝ ਯਾਦਾਂ ਕਰਾਂਗੇ ਔਰ ਗੱਲ ਕਰਾਂਗੇ ਆਪਣੀ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਦੀਆਂ। ਜੇ ਗੱਲ ਕਰੀਏ ਕਿ ਜਿਹੜੀਆਂ ਯਾਦਾਂ ਆ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਹਮੇਸ਼ਾ ਪਿੱਛੇ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਹਾਂ। ਮੈਂ ਅੱਜ ਕੱਲ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦੀ ਹਾਂ। ਮੈਂ ਇੱਕ ਸਟੱਡੀ ਸ਼ੁਰੂ ਕੀਤੀ ਆ ਆਰਟ ਥੈਰੇਪੀ ਦੀ, ਉਹ ਮੇਰਾ ਸ਼ੌਂਕ ਸੀਗਾ ਕਿ ਮੈਂ ਉਹਨੂੰ ਕਰਾਂ, ਸਿਰਫ ਉਹ ਆਪਣੇ ਸ਼ੌਂਕ ਲਈ ਕੀਤੀ ਔਰ ਉਹਨੂੰ ਕਰਦਿਆਂ ਕਰਦਿਆਂ ਮੈਨੂੰ ਇਹ ਲੱਗਾ ਕਿ ਇਹ ਵੀ ਤੇ ਥੈਰੇਪੀ ਹੈ ਜੋ ਅਸੀਂ ਕਰਦੇ ਹਾਂ ਹਰ ਬੁੱਧਵਾਰ, ਇਹ ਵੀ ਕਿਸੇ ਥੈਰੇਪੀ ਤੋਂ ਘੱਟ ਨਹੀਂ ਕਿ ਅਸੀਂ ਆਪਣੇ ਅੰਦਰ ਡੂੰਘਾ ਉਤਰਦੇ ਹਾਂ, ਅਸੀਂ ਆਪਣੇ ਉਸ ਬਚਪਨ ਵੱਲ ਜਾਂਦੇ ਹਾਂ। ਅਸੀਂ ਉਸ ਬਚਪਨ ਵੱਲ ਵਾਰ ਵਾਰ ਕਿਉਂ ਮੁੜਦੇ ਹਾਂ? ਕਿਉਂਕਿ ਉੱਥੇ ਬੜੀਆਂ ਖੁਸ਼ੀਆਂ ਦਿਸਦੀਆਂ ਸਾਨੂੰ, ਉੱਥੇ ਸਾਨੂੰ ਆਪਣਾ ਆਪ ਹੱਸਦਾ ਮੁਸਕਰਾਉਂਦਾ ਬੜਾ ਹਲਕਾ ਫੁਲਕਾ ਦਿਸਦਾ ਹੈ, ਕਿਉਂਕਿ ਉਦੋਂ ਸ਼ਾਇਦ ਉਮਰ ਵੀ ਇਹੋ ਜਿਹੀ ਸੀ, ਜ਼ਿੰਮੇਦਾਰੀਆਂ ਤੋਂ ਪਰੇ ਔਰ ਬਿਲਕੁਲ ਉਸ ਦੇਸ਼ ਦੀ ਤਸਵੀਰ ਵੀ ਜਿਹੜੀ ਕੁਝ ਵੱਖਰੀ ਸੀ। ਹੁਣ ਜਦੋਂ ਅਸੀਂ ਉੱਥੇ ਵਾਪਸ ਜਾਂਦੇ ਹਾਂ ਤੇ ਕੋਸ਼ਿਸ਼ ਕਰਿਆ ਕਰੀਏ ਕਿ ਉੱਥੇ ਜਾ ਕੇ ਇਹ ਫੀਲ ਕਰਨ ਦੀ ਕੋਸ਼ਿਸ਼ ਕਰੀਏ ਕਿ ਉੱਥੇ ਅਸੀਂ ਏਡੇ ਖੁਸ਼ ਕਿਉਂ ਆ ਤੇ ਹੁਣ ਕੀ ਹੋ ਗਿਆ, ਹੁਣ ਤੇ ਸਾਡੇ ਕੋਲ ਉਸ ਤੋਂ ਵੀ ਜ਼ਿਆਦਾ ਕਹਿ ਲੋ ਸੁੱਖ ਸੁਵਿਧਾਵਾਂ ਆ। ਉਸ ਫੀਲਿੰਗ ਤੇ ਕੰਸੈਂਟਰੇਟ ਕਰਨ ਦੀ ਕੋਸ਼ਿਸ਼ ਕਰੀਏ ਔਰ ਉਸ ਫੀਲਿੰਗ ਤੋਂ ਜਾ ਕੇ ਸਿੱਖੀਏ ਕਿ ਹਾਂ ਅਸੀਂ ਹੁਣ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਅਮਲ ਚ ਲਿਆ ਸਕਦੇ ਹਾਂ। ਜੇ ਸਾਨੂੰ ਦਿਸਦਾ ਉੱਥੇ ਕਿ ਅਸੀਂ ਖੇਡਦੇ ਕੁੱਦਦੇ ਪਏ ਹਾਂ, ਅਸੀਂ ਕਿੰਨੇ ਹੱਸਦੇ ਹਾਂ, ਸਾਰਾ ਟੱਬਰ ਇਕੱਠਾ ਬੈਠਾ ਆ, ਉਹ ਚੀਜ਼ਾਂ ਤੇ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਤੇ ਸਾਨੂੰ ਵਧੀਆ ਲੱਗਦਾ ਹੈ, ਪਰ ਜਦੋਂ ਅਸੀਂ ਵਾਪਸ ਮੁੜ ਕੇ ਅਸੀਂ 4G ਔਰ 4G ਦੇ ਹੱਥਾਂ ਵਿੱਚ ਆਪਣੇ ਆਪਣੇ ਫੋਨ ਔਰ ਆਪਣੇ ਆਪਣੇ ਮੂੰਹ ਦੂਸਰੇ ਪਾਸੇ ਨੂੰ ਕਰਕੇ, ਸੋ ਚੀਜ਼ਾਂ ਨੂੰ ਜੇ ਅਸੀਂ ਯਾਦ ਕਰਦੇ ਹਾਂ ਤਾਂ ਉਹਨਾਂ ਨੂੰ ਕਿਉਂ ਨਾ ਆਪਣੀ ਜ਼ਿੰਦਗੀ ਚ ਅੱਜ ਅਪਣਾਉਣ ਦੀ ਵੀ ਕੋਸ਼ਿਸ਼ ਕਰੀਏ, ਹੈ ਨਾ? ਸੋ ਕੋਸ਼ਿਸ਼ ਕਰ ਸਕਦੇ ਹਾਂ। ਮੈਨੂੰ ਲੱਗਦਾ ਹੁੰਦਾ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਆਪ ਤੇ ਇਹ ਧਿਆਨ ਰੱਖਦੀ ਹੁੰਦੀ ਹਾਂ ਕਿ ਮੈਂ ਇਹ ਕਵਾਂ ਮੈਂ ਆਹ ਕਰਦੀ ਹਾਂ, ਮੈਂ ਆਹ ਕਰਦੀ ਹਾਂ, ਮੈਨੂੰ ਇਹ ਲੱਗਦਾ ਹੁੰਦਾ ਥੋੜੀਆਂ ਥੋੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਜ਼ਰੂਰ ਕਰ ਰਹੀ ਹਾਂ। ਇੱਕ ਤੁਹਾਡੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼, ਜੇ ਹੁਣ ਮੈਂ ਆਰਟ ਥੈਰੇਪੀ ਕਰ ਰਹੀ ਹਾਂ ਉਹ ਕੋਸ਼ਿਸ਼, ਜੋਬ ਤੇ ਜਾਂਦੀ ਹਾਂ ਇੱਕ ਉਹ ਕੋਸ਼ਿਸ਼ ਔਰ ਜੇ ਇੱਕ ਸਾਂਝ ਪੰਜਾਬ ਦੀ ਅਕੈਡਮੀ ਜਿਹੜੀ ਹੈ ਜਿੱਥੇ ਬੱਚਿਆਂ ਨੂੰ ਮੈਂ ਪੰਜਾਬੀ ਕਲਚਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ, ਇੱਕ ਉਹ ਕੋਸ਼ਿਸ਼। ਕਿਉਂਕਿ ਜਦੋਂ ਅਸੀਂ ਇਹ ਵਰਡ ਕਹਿੰਦੇ ਹਾਂ ਨਾ ਕਿ ਕੋਸ਼ਿਸ਼ ਕਰ ਰਹੇ ਹਾਂ, ਉਦੋਂ ਉਹਦੇ ਵਿੱਚ ਹਮੇਸ਼ਾ ਕੁਝ ਅੱਗੇ ਹੋਰ ਕਰਨ ਦੀ ਗੁੰਜਾਇਸ਼ ਰਹਿੰਦੀ ਆ। ਜਦੋਂ ਇਹ ਕਹਿੰਦੇ ਹਾਂ ਮੈਂ ਇਹ ਕਰਦਾ ਪਿਆ, ਮੈਂ ਇਹ ਕਰਦੀ ਪਈ ਆ, ਮੈਂ ਇਹ ਕਰ ਲਿਆ, ਫਿਰ ਉਸ ਤੋਂ ਅੱਗੇ ਜਾਣ ਦੀ ਕੋਈ ਸੰਭਾਵਨਾ ਨਹੀਂ ਰਹਿੰਦੀ। ਚਲੋ ਅੱਜ ਗੱਲਾਂ ਮੈਂ ਕਿਸੇ ਹੋਰ ਪਾਸੇ ਲੈ ਗਈ, ਗੱਲਾਂ ਅਸੀਂ ਕਰਨੀਆਂ ਜੀ ਆਪਣੀਆਂ ਯਾਦਾਂ ਦੀਆਂ, ਆਪਣੀਆਂ ਕਦਰਾਂ ਕੀਮਤਾਂ ਦੀਆਂ ਔਰ ਇੱਕ ਅਰਦਾਸ ਤੁਹਾਡੇ ਨਾਲ ਮਿਲ ਕੇ ਜ਼ਰੂਰ ਕਰਨਾ ਚਾਹੁੰਦੀ ਹਾਂ। ਇਸ ਵੇਲੇ ਸੰਸਾਰ ਤੇ ਜੋ ਵੀ ਚੱਲ ਰਿਹਾ, ਜੋ ਵੀ ਮਾਹੌਲ ਬਣ ਰਿਹਾ, ਚਾਹੇ ਕਿਤੇ ਭੂਚਾਲ ਆਏ ਹੋਏ ਆ, ਚਾਹੇ ਅਫਗਾਨਿਸਤਾਨ ਦੀ ਗੱਲ ਕਰੀਏ, ਕੁਝ ਵੀਡੀਓਜ਼ ਦੇਖ ਰਹੀ ਸੀ ਉੱਥੇ ਦੀਆਂ ਤੇ ਮਨ ਦੁਖੀ ਹੋਇਆ, ਪਰ ਅਸੀਂ ਸਾਰੇ ਜਿੱਥੇ ਵੀ ਬੈਠੇ ਹਾਂ ਉੱਥੋਂ ਬੈਠੇ ਆਪਣੀਆਂ ਇੱਕ ਸ਼ੁਭ ਇੱਛਾਵਾਂ ਕਹਿ ਲੋ ਜਾਂ ਆਪਣੀ ਅਰਦਾਸ ਦੇ ਰਾਹੀਂ ਜਿਹੜੀਆਂ ਵਾਈਬ੍ਰੇਸ਼ਨਸ ਆ ਉਹ ਹੀ ਉੱਥੇ ਤੱਕ ਪਹੁੰਚਾ ਸਕਦੇ ਹਾਂ। ਆਓ ਇਸ ਦੁਨੀਆਂ ਲਈ, ਇਸ ਸੰਸਾਰ ਲਈ ਅਰਦਾਸ ਕਰੀਏ। ਪਰਮਾਤਮਾ ਨੇ ਬਹੁਤ ਸੋਹਣੀ ਧਰਤੀ ਦਿੱਤੀ ਹੈ ਸਾਨੂੰ, ਜਿੱਥੇ ਸਾਨੂੰ ਹੀ ਰਹਿਣਾ ਨਾ ਆਵੇ ਤਾਂ ਫਿਰ ਕੀ ਕਰ ਸਕਦੇ ਹਾਂ। ਆਓ ਅਸੀਂ ਆਪਣੇ ਆਲੇ ਦੁਆਲੇ ਤੋਂ ਸ਼ੁਰੂ ਕਰੀਏ, ਥੋੜੇ ਹਾਸੇ ਖੁਸ਼ੀਆਂ ਵੰਡਣ ਦੀ ਕੋਸ਼ਿਸ਼ ਕਰੀਏ। ਹੌਲੀ ਹੌਲੀ ਇਹ ਦੁਨੀਆਂ ਰੱਬ ਕਰੇ ਬਹੁਤ ਸੋਹਣੀ ਜਗ੍ਹਾ ਬਣ ਜਾਵੇ। ਸੋ ਚਲੋ ਇੱਕ ਗੀਤ ਹੋਰ ਸੁਣਦੇ ਆ ਔਰ ਗੀਤ ਤੋਂ ਬਾਅਦ ਅੱਗੇ ਆਪਣੀਆਂ ਗੱਲਾਂ ਬਾਤਾਂ ਤੋਰਦੇ ਆ ਜੀ।
ਹੱਲੇ ਕਣੀਆਂ ਦੀ ਟਿਕ ਟਿਕ ਮੇਰੇ ਹੱਕ ਵਿੱਚ ਬੋਲੇ ਨਾ, ਹੱਲੇ ਕਣੀਆਂ ਦੀ ਟਿਕ ਟਿਕ ਮੇਰੇ ਹੱਕ ਵਿੱਚ ਬੋਲੇ। ਚੰਗਾ ਵਕਤ ਆਉਣ ਦੇ ਚਿੱਟੇ ਬਦਲ ਨਿਚੋੜ ਦਊਂ, ਵਗਦੇ ਦਰਿਆਵਾਂ ਦੇ ਵੀ ਮੈਂ ਮੂੰਹ ਮੋੜ ਦਊਂ, ਇੱਕ ਦਿਨ ਚੱਖੜਾਂ ਨੂੰ ਵੀ ਮੁੱਠੀਆਂ ਦੇ ਵਿੱਚ ਕਰ ਲਊਂਗਾ, ਇੱਕ ਦਿਨ ਚੱਖੜਾਂ ਨੂੰ ਵੀ ਮੁੱਠੀਆਂ ਦੇ ਵਿੱਚ ਕਰ ਲਊਂਗਾ, ਹਾਲੇ ਸ਼ੇਰ ਬਰਾਬਰ ਮਰਿਆ ਨੇ ਜਿਹੜੇ ਸਮਝਣ ਮੁੱਕ ਗਿਆ ਪਾਣੀ ਵਿੱਚ ਮੇਰੇ ਖੜਿਆ ਨੇ ਦੱਸ ਦਊ ਮੈਂ ਸਮੁੰਦਰ ਬੁੱਕਾਂ ਦੇ ਨਾਲ ਪੀ ਕੇ ਵੀ ਦੱਸ ਦਊ ਮੈਂ ਸਮੁੰਦਰ ਬੁੱਕਾਂ ਦੇ ਨਾਲ ਪੀ ਕੇ ਵੀ ਹੱਲੇ ਨਹਿਰਾਂ ਦਾ ਤੂੰ ਨਖਰਾ ਸੂਲੀ ਟੰਗ ਲੈਣ ਦੇ ਨਿਹਾਲੇ ਕਿਸਮਤ ਆਪਣੇ ਕਿਲੇ ਇੱਕ ਦਿਨ ਹੱਥ ਜੋੜ ਕੇ ਬੈਠੀ ਹੋ ਵਿੱਚ ਪੈਰਾਂ ਦੇ ਇੱਕ ਦਿਨ ਹੱਥ ਜੋੜ ਕੇ ਬੈਠੀ ਹੋ ਵਿੱਚ ਪੈਰਾਂ ਦੇ ਹਾਲੇ ਕਿਸਮਤ ਭੱਜੀ ਫਿਰਦੀ ਵੇੜੇ ਗੈਰਾਂ ਦੇ ਇੱਕ ਦਿਨ ਪ੍ਰੀਤ ਹਾਰਾਂ ਨੂੰ ਜਿੱਤਾਂ ਦੇ ਵਿੱਚ ਬਦਲ ਦਊ ਇੱਕ ਦਿਨ ਪ੍ਰੀਤ ਹਾਰਾਂ ਨੂੰ ਜਿੱਤਾਂ ਦੇ ਵਿੱਚ ਬਦਲ ਦਊ
ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਜੀ ਸਮੇਂ ਬਾਰੇ। ਸੋ ਬਿਲਕੁਲ ਜੀ ਸਮਾਂ ਬੜਾ ਬਲਵਾਨ ਹੈ। ਇਹ ਗੱਲਾਂ ਕਿਤਾਬੀ ਜਿਹੀਆਂ ਲੱਗਦੀਆਂ ਹੁੰਦੀਆਂ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ, ਕਿਉਂਕਿ ਐਸੇ ਲਿਖਣ ਨੂੰ ਕਹਿੰਦੇ ਹੁੰਦੇ ਸੀ ਪਹਿਲੀ ਖੋ ਜੀ ਸਮੇਂ ਦੀ ਕਦਰ ਕਰੋ, ਜਾਂ ਸਕੂਲ ਚ ਜਾਈਦਾ ਸੀਗਾ ਤੇ ਉੱਥੇ ਵੀ ਜਿਹੜੇ ਕੋਟਸ ਆ ਉਹ ਲਿਖੇ ਹੁੰਦੇ ਸੀਗੇ, ਪਰ ਸਾਨੂੰ ਸਮਝ ਨਹੀਂ ਆਉਂਦੀ ਹੁੰਦੀ ਸੀ ਹੈ ਨਾ ਵੀ ਸਮੇਂ ਦੀ ਐਡੀ ਕਿਹੜੀ ਗੱਲ ਆ ਸਾਡੇ ਲਈ, ਕਿਉਂਕਿ ਐਕਚੁਅਲ ਚ ਮੈਨੂੰ ਲੱਗਦਾ ਸਮੇਂ ਦੀ ਸਭ ਤੋਂ ਵੱਧ ਕਦਰ ਹੀ ਬੱਚੇ ਕਰਦੇ ਹੁੰਦੇ ਸੀ ਅਸੀਂ, ਹੈ ਨਾ। ਸਾਡੇ ਦਿਮਾਗ ਤੇ ਕੋਈ ਹੋਰ ਵਾਧੂ ਦੇ ਐਵੇਂ ਉਹ ਨਹੀਂ ਹੁੰਦੇ ਸੀਗੇ, ਸਾਨੂੰ ਇਹ ਪਤਾ ਹੁੰਦਾ ਸੀ ਵੀ ਹਾਂ ਇੰਨੇ ਵਾਰੀ ਹੋਮਵਰਕ ਕਰ ਲੈਣਾ, ਫਿਰ ਅਸੀਂ ਖੇਡਣਾ ਆ, ਫਿਰ ਅਸੀਂ ਸੌਣਾ ਆ। ਯਾਨੀ ਬੜੀ ਚੰਗੀ ਤਰ੍ਹਾਂ ਅਸੀਂ ਉਸ ਸਮੇਂ ਨੂੰ ਜਿਹੜਾ ਯੂਜ ਕਰੀਦਾ ਹੁੰਦਾ ਸੀਗਾ, ਮੈਨੂੰ ਨਹੀਂ ਲੱਗਦਾ ਵੀ ਅਸੀਂ ਕਦੀ ਉਹਨੂੰ ਵੇਸਟ ਕਰਦੇ ਹੁੰਦੇ ਸੀ। ਹਾਂ ਪੇਰੈਂਟਸ ਨੂੰ ਜ਼ਰੂਰ ਲੱਗਦਾ ਹੁੰਦਾ ਹੋਣਾ ਵੀ ਹੁਣ ਤੁਸੀਂ ਖੇਡੀ ਜਾਂਦੇ ਆ, ਇੰਨਾ ਇਹ ਕਰੀ ਜਾਂਦੇ ਆ, ਪਰ ਜੇ ਅਸੀਂ ਗੱਲ ਕਰੀਏ ਕਿ ਉਮਰ ਦੇ ਉਸ ਦੌਰ ਦੇ ਵਿੱਚ ਸਾਨੂੰ ਨਹੀਂ ਲੱਗਦਾ ਸੀ ਵੀ ਅਸੀਂ ਉਹ ਸਮਾਂ ਬਰਬਾਦ ਕਰਦੇ ਆ, ਹੈ ਨਾ। ਔਰ ਸਮਾਂ ਜਿਹੜਾ ਬਰਬਾਦ ਕਰਨ ਲੱਗ ਗਏ ਆ ਜਦੋਂ ਤੋਂ ਸਾਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਵੀ ਅਸੀਂ ਬਿਜ਼ੀ ਬਹੁਤ ਹੋ ਗਏ ਆ, ਮੈਨੂੰ ਲੱਗਦਾ ਜਦੋਂ ਤੋਂ ਅਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਬਹੁਤ ਬਿਜ਼ੀ ਹੋ ਗਏ ਆ ਨਾ, ਉਦੋਂ ਤੋਂ ਹੀ ਅਸੀਂ ਆਪਣਾ ਸਮਾਂ ਸ਼ਾਇਦ ਬਰਬਾਦ ਕਰਨਾ ਸ਼ੁਰੂ ਕੀਤਾ ਹੋਣਾ ਆ, ਕਿਉਂਕਿ ਜਦੋਂ ਤੱਕ ਅਸੀਂ ਆਪਣਾ ਸਮਾਂ ਬਰਬਾਦ ਨਹੀਂ ਕਰੀਦਾ ਸੀ, ਉਹਨੂੰ ਚੰਗੀ ਤਰ੍ਹਾਂ ਜੀਦਾ ਸੀ ਉਸ ਸਮੇਂ ਨੂੰ, ਉਦੋਂ ਤੱਕ ਕਦੀ ਕਿਸੇ ਦੇ ਮੂੰਹ ਤੋਂ ਇਹ ਨਹੀਂ ਸੁਣਿਆ ਸੀ ਕਿ ਬਿਜ਼ੀ ਆ। ਕਦੀ ਸੁਣਿਆ ਸੀ ਤੁਸੀਂ ਛੋਟੇ ਹੁੰਦੇ ਆਪਣੇ ਮਾਂ ਪਿਓ ਦੇ ਮੂੰਹੋਂ ਜਾਂ ਆਪਣੇ ਗ੍ਰੈਂਡ ਪੇਰੈਂਟਸ ਦੇ ਮੂੰਹ ਤੋਂ, ਜਾਂ ਕਦੀ ਅਸੀਂ ਬੱਚਿਆਂ ਨੇ ਵੀ ਕਿਹਾ ਹੋਵੇ ਵੀ ਅਸੀਂ ਬਿਜ਼ੀ ਆ। ਅੱਜ ਕੱਲ ਤੁਸੀਂ ਆਪ ਹੀ ਦੇਖਿਓ ਕਿ ਇੱਕ ਦਿਨ ਦੇ ਵਿੱਚ ਅਸੀਂ ਕਿੰਨੀ ਵਾਰੀ ਇਹ ਚੀਜ਼ ਕਹਿੰਦੇ ਆ ਬਿਜ਼ੀ ਆ, ਔਰ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ ਬਹੁਤ ਬਿਜ਼ੀ ਆ ਯਾਰ, ਤੇ ਉਹ ਕਿੱਦਾਂ ਦੀ ਐਨਰਜੀ ਹੁੰਦੀ ਆ ਸਾਡੇ ਅੰਦਰ। ਅਸੀਂ ਇਹ ਗੱਲ ਕਰਕੇ ਆਪਣੇ ਆਪ ਨੂੰ ਹੋਰ ਜ਼ਿਆਦਾ ਜਿਹੜਾ ਆ ਖੱਪ ਚ ਉਲਝ ਜਾਂਦੇ ਆ। ਸੋ ਇਹ ਤਾਂ ਅਸੀਂ ਕਹਿ ਦਿੰਦੇ ਆ ਬਿਜ਼ੀ ਆ, ਪਰ ਉਹ ਬਿਜ਼ੀ ਕਿਉਂ ਆ, ਕਿਹੜੇ ਪ੍ਰੋਡਕਟਿਵ ਕੰਮਾਂ ਦੇ ਵਿੱਚ ਅਸੀਂ ਬਿਜ਼ੀ ਆ, ਜੇ ਉਹਨਾਂ ਦੇ ਵਿੱਚ ਬਿਜ਼ੀ ਆ ਤੇ ਫਿਰ ਤੇ ਈਜ਼ੀ ਆ, ਫਿਰ ਬਿਜ਼ੀ ਤੇ ਹੈ ਹੀ ਨਹੀਂ, ਹੈ ਨਾ। ਸੋ ਆਓ ਆਪਣੀ ਜ਼ਿੰਦਗੀ ਨੂੰ ਰਿਵਾਈਜ਼ ਕਰੀਏ ਕੁਛ, ਅੱਜ ਦੇ ਜਿੰਨਾ ਕੁ ਵੀ ਟਾਈਮ ਹੈਗਾ ਉਹਦੇ ਵਿੱਚ ਇਹ ਗੱਲਾਂ ਕਰਾਂਗੇ ਕਿ ਅਸੀਂ ਆਪਣਾ ਲਾਈਫ ਸਟਾਈਲ ਕਿੱਦਾਂ ਚੇਂਜ ਕਰ ਲਿਆ, ਕਿਉਂ ਹੌਲੀ ਹੌਲੀ ਜਿਹੜੀ ਇਹ ਖੱਪ ਹੈ ਉਹ ਸਾਡੇ ਅੰਦਰ ਵੀ ਵਧਣੀ ਸ਼ੁਰੂ ਹੋ ਗਈ ਤੇ ਬਾਹਰ ਵੀ ਵਧਣੀ ਸ਼ੁਰੂ ਹੋ ਗਈ। ਪਹਿਲਾਂ ਕਿਉਂ ਸਾਰਾ ਕੁਛ ਆਰਾਮ ਦੇ ਨਾਲ ਚੱਲਦਾ ਹੁੰਦਾ ਸੀ, ਚਾਹੇ ਬਾਹਰ ਹੋਵੇ ਚਾਹੇ ਸਾਡੇ ਅੰਦਰ ਹੋਵੇ, ਹੈ ਨਾ। ਸੋ ਤੁਸੀਂ ਵੀ ਆਪਣੇ ਸੁਝਾਵ ਜਿਹੜੇ ਆ ਜਾਂ ਤੁਹਾਡਾ ਜਿਹੜਾ ਖਿਆਲ ਆ ਤੁਸੀਂ ਮੈਨੂੰ ਭੇਜ ਸਕਦੇ ਹੋ। ਬਿਲਕੁਲ ਜੀ, ਐਡਰੈਸ ਪਹਿਲਾਂ ਵਾਲਾ ਹੀ ਉਹੀ, request@harmanradio.com ਈਮੇਲ ਦਾ ਤੇ @harmanradio telegram ਰਾਹੀਂ ਤੁਸੀਂ ਆਪਣੇ ਸੁਨੇਹੇ ਮੇਰੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 02-85-99-28-11 ਤੇ। ਸੋ ਅੱਜ ਬਹੁਤ ਦਿਨਾਂ ਬਾਅਦ ਨਹੀਂ ਕਹਾਂਗੀ, ਬਹੁਤ ਸਾਲਾਂ ਬਾਅਦ ਬਚਿੱਤਰ ਮੋਰ ਭੁੱਲਰ ਹੁਣਾਂ ਨੇ ਸਾਨੂੰ ਮੈਸੇਜ ਕੀਤਾ, ਹੈ ਨਾ, ਮੈਨੂੰ ਲੱਗਦਾ ਸਾਲਾਂ ਬਾਅਦ ਹੀ ਕੀਤਾ। ਔਰ ਬੜੇ ਹੀ ਪਿਆਰੇ ਸਾਡੇ ਲਿਸਨਰਸ ਆ, ਬੜੇ ਰੈਗੂਲਰ ਲਿਸਨਰਸ ਹੁੰਦੇ ਸੀ ਮੈਨੂੰ ਲੱਗਦਾ, ਪਰ ਜ਼ਿੰਦਗੀ ਦੇ ਕੁਝ ਤਾਣੇ ਬਾਣੇ ਦੇ ਵਿੱਚ ਥੋੜਾ ਜਿਹਾ ਉਲਝੇ ਹੋਏ ਸੀ ਇਸ ਕਰਕੇ, ਪਰ ਬਹੁਤ ਵਧੀਆ ਲੱਗਾ ਵੀਰ ਜੀ ਤੁਸੀਂ ਵਾਪਸ ਆਏ ਹੋ। ਔਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਬਚਿੱਤਰ ਮੌਰ ਫਿਰੋਜ਼ਪੁਰ, ਪੰਜਾਬ ਆ, ਪੰਜਾਬ ਆ ਭੈਣ ਜੀ, ਵਾਕਿਆ ਹੀ ਪਤਾ ਨੀ ਲੱਗਿਆ ਬਚਪਨ ਕਦ ਬੀਤ ਗਿਆ। ਸੋ ਬਿਲਕੁਲ ਸਹੀ ਗੱਲ ਆ, ਸਾਨੂੰ ਬਚਪਨ ਦਾ ਪਤਾ ਨੀ ਲੱਗਾ, ਔਰ ਹੌਲੀ ਹੌਲੀ ਮੈਨੂੰ, ਮੈਂ ਆਪਣੇ ਆਪ ਲਈ ਸੋਚਾ ਤੇ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਜਦੋਂ ਕਿਤੇ ਮੈਂ ਆਖਰੀ ਸਾਹਾਂ ਤੇ ਪਈ ਹੋਣਾ ਔਰ ਇਸ ਦੁਨੀਆਂ ਨੂੰ ਛੱਡ ਕੇ ਜਾਣ ਲੱਗਣਾ, ਤੇ ਅਸੀਂ ਮੈਂ ਇਹੀ ਸੋਚੂਗੀ ਵੀ ਅੱਛਾ ਜ਼ਿੰਦਗੀ ਲੰਘ ਵੀ ਗਈ, ਚਲੀ ਵੀ ਗਈ। ਸੋ ਇਸ ਕਰਕੇ ਕੋਸ਼ਿਸ਼ ਜ਼ਰੂਰ ਕਰਦੀ ਹੁੰਦੀ ਆ ਕਿ ਪਤਾ ਨੀ ਜ਼ਿੰਦਗੀ ਕਿੰਨੀ ਹੈਗੀ ਆ, ਔਰ ਉਹਦੇ ਵਿੱਚ ਜੋ ਜੋ ਵੀ ਦਿਲ ਦੇ ਵਿੱਚ ਹੈਗਾ ਆ ਉਹ ਕਰ ਲਈਏ, ਹੱਸਦੇ ਖੇਡਦੇ ਇਸ ਜ਼ਿੰਦਗੀ ਨੂੰ ਬਿਤਾ ਸਕੀਏ, ਇਸ ਜ਼ਿੰਦਗੀ ਦੇ ਨਾਲ ਜਸਟੀਫਾਈ ਕਰ ਸਕੀਏ, ਤਾਂ ਕਿ ਕੱਲ ਨੂੰ ਜਦੋਂ ਜਾਣ ਲੱਗੀ ਅਸੀਂ ਤੇ ਜ਼ਿੰਦਗੀ ਸਾਨੂੰ ਕਵੇ ਭਈ ਯਾਰ ਮਜ਼ਾ ਨੀ ਆਇਆ ਤੇਰੇ ਨਾਲ ਮੈਨੂੰ, ਤੇ ਜਾਂ ਸਾਨੂੰ ਲੱਗੇ ਇਸ ਜ਼ਿੰਦਗੀ ਨਾਲ ਕੋਈ ਅੜਾਮਾ, ਤੇ ਤੇਰੀ ਇਹ ਜ਼ਿੰਦਗੀ ਜੀ ਕੇ ਮਜ਼ਾ ਨੀ ਆਇਆ। ਸੋ ਇਸ ਤੋਂ ਪਹਿਲਾਂ ਇਸ ਜ਼ਿੰਦਗੀ ਨੂੰ ਅਸੀਂ ਅਲਵਿਦਾ ਕਹਿਣਾ, ਇਸ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਣਾ ਵੀ ਆ, ਹੱਸ ਕੇ ਖੇਡ ਕੇ। ਸੋ ਅਸਲੀ ਖੁਸ਼ੀ ਅੱਛਾ ਫਿਰ ਕਿੱਦਾਂ ਹੁੰਦਾ, ਮੈਨੂੰ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਹੁੰਦਾ ਕਿ ਅਸਲੀ ਖੁਸ਼ੀ ਜਿਹੜੀ ਆ, ਅਸੀਂ ਕੋਈ ਚੀਜ਼ ਲੈ ਲਈਏ, ਕੋਈ ਕਾਰ ਲੈ ਲਈਏ, ਘਰ ਬਣਾ ਲਿਆ, ਸਾਡੇ ਘਰ ਬੱਚਾ ਵੀ ਆ ਗਿਆ, ਵੱਡੀਆਂ ਵੱਡੀਆਂ ਇਹ ਜਿਹੜੀਆਂ ਚੀਜ਼ਾਂ ਆ, ਉਹਦੇ ਨਾਲੋਂ ਵੀ ਖੁਸ਼ੀ ਅਸਲੀ ਉਦੋਂ ਹੁੰਦੀ ਆ ਜਦੋਂ ਅਸੀਂ ਕਿਸੇ ਨੂੰ ਖੁਸ਼ ਕਰਦੇ ਆ ਔਰ ਬਿਨਾਂ ਕਿਸੇ ਗਰਜ਼ ਤੋਂ ਖੁਸ਼ ਕਰਦੇ ਆ। ਉਹਦੇ ਵਿੱਚ ਜਿਹੜੀ ਖੁਸ਼ੀ ਹੁੰਦੀ ਆ ਨਾ, ਉਸ ਤੋਂ ਪਰੇ ਦੀ ਕੋਈ ਖੁਸ਼ੀ ਨਹੀਂ ਹੁੰਦੀ। ਸੋ ਆਓ ਅਸੀਂ ਆਪਣੀਆਂ ਗਰਜ਼ਾਂ ਤੇ ਪੂਰੀਆਂ ਕਰੀਏ, ਪਰ ਨਾਲ ਦੂਸਰਿਆਂ ਦੀਆਂ ਗਰਜ਼ਾਂ ਦਾ ਵੀ ਧਿਆਨ ਰੱਖੀਏ। ਇੱਕ ਹੱਥ ਦਿੰਦੇ ਰਹੀਏ, ਇੱਕ ਹੱਥ ਲੈਂਦੇ ਰਹੀਏ, ਇਹ ਹੀ ਖੁਸ਼ੀਆਂ ਦਾ ਦਸਤੂਰ ਹੈ। ਤੇ ਗੁਰਬੀਰ ਸਿੰਘ ਹੁਣਾਂ ਦਾ ਵੀ ਕਿਊਂਜ਼ਲੈਂਡ ਤੋਂ ਮੈਸੇਜ ਆਇਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਐਂਡ ਸਰਬਜੀਤ ਭਾਜੀ ਤੇ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਵੀ। ਤੁਸੀਂ ਸੁੱਤਿਆਂ, ਤੁਸੀਂ ਛੁੱਟੀਆਂ ਬਹੁਤ ਕਰਨ ਲੱਗ ਗਏ ਹੋ ਹੁਣ? ਨਹੀਂ ਜੀ, ਮੈਂ ਪਿਛਲੇ ਹਫਤੇ ਆਈ ਸੀ, ਉਸ ਤੋਂ ਪਿਛਲੇ ਹਫਤੇ ਛੁੱਟੀ ਹੋ ਗਈ ਸੀ, ਉਹਦੇ ਲਈ ਮੈਂ ਮਾਫ਼ੀ ਮੰਗ ਲਈ ਸੀ ਪਿਛਲੇ ਹਫਤੇ। ਪਰ ਚਲੋ ਖੈਰ, ਕੋਸ਼ਿਸ਼ ਕਰਿਆ ਕਰਾਂਗੀ ਕਿ ਕੋਈ ਛੁੱਟੀ ਨਾ ਕਰੇ, ਮੈਨੂੰ ਪਤਾ ਹੁੰਦਾ ਤੁਸੀਂ ਵੀ ਉਡੀਕਦੇ ਹੁੰਦੇ ਹੋ, ਔਰ ਸੱਚੀ ਦੱਸਾਂ ਉਡੀਕ ਮੈਨੂੰ ਵੀ ਰਹਿੰਦੀ ਹੈ ਤੁਹਾਡੇ ਨਾਲ ਗੱਲਾਂ ਕਰਨ ਦੀ। ਤੇ ਕਹਿੰਦੇ ਸਾਰਾ ਪਰਿਵਾਰ ਹੀ ਛੁੱਟੀਆਂ ਤੇ ਸੀ ਲਾਸਟ ਵੀਕ, ਇਕੱਠਿਆਂ ਨੇ ਸਲਾਹ ਕਰਕੇ ਕਹਿੰਦੇ ਛੁੱਟੀਆਂ ਕੀਤੀਆਂ ਨੇ। ਬਾਕੀ ਗੱਲ ਪਤਾ ਕੀ ਹੈ, ਮੈਂ ਤੁਹਾਨੂੰ ਦੱਸਾਂ, ਅੱਜ ਕੱਲ ਵੈਦਰ ਦਾ ਤੁਹਾਨੂੰ ਪਤਾ ਹੀ ਆ ਇੱਥੇ, ਔਰ ਉਸ ਵੈਦਰ ਦੇ ਨਾਲ ਜਿਹੜਾ ਫਲੂ ਚੱਲਦਾ ਪਿਆ ਉਹ ਵੀ ਤੁਹਾਨੂੰ ਪਤਾ ਹੀ ਆ। ਸੋ ਇਸ ਕਰਕੇ ਛੁੱਟੀ ਜਿਹੜੀ ਆ ਕਈ ਵਾਰੀ ਹੋ ਜਾਂਦੀ ਆ, ਕਿਸੇ ਵੇਲੇ ਬਹੁਤਾ ਹੀ ਗਲਾ ਖਰਾਬ ਹੁੰਦਾ ਜਾਂ ਖੰਘ ਹੋਈ ਹੁੰਦੀ ਆ ਤੇ ਬੋਲਿਆ ਹੀ ਨਹੀਂ ਜਾਣਾ ਹੁੰਦਾ, ਫਿਰ ਉਹ ਆ ਕੇ ਐਵੇਂ ਆਪਣੀ ਖਾਉਂ ਖਾਉਂ ਤੇ ਕੀ ਸੁਣਾਉਣੀ ਅਸੀਂ ਤੁਹਾਨੂੰ, ਹੈ ਨਾ। ਤੇ ਕਹਿੰਦੇ ਬਸ ਥਰਸਡੇ ਵਾਲਾ ਪ੍ਰੋਗਰਾਮ ਹੀ ਕਾਸਟ ਹੋਇਆ ਸੀ ਬਸ, ਹਾਂ ਉਹਦੇ ਲਈ ਮੈਂ ਇੱਕ ਵਾਰੀ ਫੇਰ ਤੋਂ ਮਾਫ਼ੀ ਮੰਗਦੀ ਹਾਂ, ਔਰ ਪੂਰੀ ਕੋਸ਼ਿਸ਼ ਕਰਿਆ ਕਰਾਂਗੇ ਵੀ ਕੋਈ ਛੁੱਟੀ ਨਾ ਕਰਿਆ ਕਰੀਏ। ਸਰਬਜੀਤ ਭਾਜੀ ਨੂੰ ਕਹਿ ਦੇਣਾ ਅਸੀਂ ਵੀ ਬਸ ਨਾ ਸਿੱਕ ਲੀਵ ਤੇ ਨਾ ਕੋਈ ਐਨੂਅਲ ਲੀਵ, ਕੁਛ ਨੀ ਰਿਕਮੈਂਡ ਹੋਣੀ, ਮੇਰੇ ਪੱਲੇ ਤੇ ਵੈਸੇ ਵੀ ਨੀ ਕੋਈ ਲੀਵ ਰਹਿੰਦੀ। ਸੋ ਤੁਹਾਡੀਆਂ ਇਹਨਾਂ ਘੂਰੀਆਂ ਦੇ ਪਿੱਛੇ ਲੁਕੇ ਤੁਹਾਡੇ ਪਿਆਰ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿਹਾ ਸੀਗਾ ਵੀ ਅੱਜ ਅਸੀਂ ਗੱਲ ਕਰੀਏ ਆਪਣੀਆਂ ਕਦਰਾਂ ਕੀਮਤਾਂ ਦੀ, ਕਿੱਥੇ ਲੱਗਦਾ ਪਿਆ ਵੀ ਅਸੀਂ ਕੁਝ ਗਲਤ ਹੋ ਰਹੇ ਹਾਂ, ਔਰ ਜਿੱਥੇ ਕਿਤੇ ਗਲਤ ਲੱਗਦਾ ਹੈ ਤੇ ਉੱਥੇ ਹਮੇਸ਼ਾ ਅਸੀਂ ਆਪਣੇ ਬਜ਼ੁਰਗਾਂ ਵੱਲ ਦੇਖਿਆ ਕਰੀਏ। ਜੇ ਮੈਂ ਕਿਸੇ ਸਿਚੁਏਸ਼ਨ ਦੇ ਵਿੱਚ ਸਟੱਕ ਹੋ ਜਾਂਦੀ ਹਾਂ ਤੇ ਉੱਥੇ ਮੈਂ ਹਮੇਸ਼ਾ ਮੁੜ ਕੇ ਜ਼ਰੂਰ ਦੇਖਦੀ ਹੁੰਦੀ ਆ ਵੀ ਇਸ ਜਗ੍ਹਾ ਤੇ ਮੇਰੀ ਦਾਦੀ ਹੁੰਦੀ, ਮੇਰੀ ਨਾਨੀ ਹੁੰਦੀ ਆ, ਮੇਰੀ ਮਾਂ ਹੁੰਦੀ ਆ, ਮੇਰੀ ਸੱਸ ਹੋਵੇ, ਤੇ ਉਹ ਇਨ੍ਹਾਂ ਸਿਚੁਏਸ਼ਨਸ ਨੂੰ ਕਿੱਦਾਂ ਹੈਂਡਲ ਕਰਨਗੇ। ਕਿਉਂਕਿ ਸਬਰ ਦੀ ਗੱਲ ਕਰਾਂ, ਜੇ ਮੈਂ ਪੇਸ਼ੈਂਸ ਦੀ ਗੱਲ ਕਰਾਂ ਤੇ ਉਹ ਕਿਤੇ ਉੱਪਰ ਨੇ ਇਸ ਮਾਮਲੇ ਦੇ ਵਿੱਚ। ਸੋ ਬਿਲਕੁਲ ਜ਼ਿੰਦਗੀ ਜੀਣੀ ਉਹਨਾਂ ਨੇ ਹੀ ਸਿਖਾਈ ਹੈ ਸਾਨੂੰ, ਪਰ ਜਦੋਂ ਦਾ ਉਹਨਾਂ ਦਾ ਹੱਥ ਛੁੱਟਿਆ ਸੀ ਸ਼ਾਇਦ ਜ਼ਿੰਦਗੀ ਨੂੰ ਉਲਝਾ ਲਿਆ ਆ। ਸੋ ਜਦੋਂ ਕਿਤੇ ਉਲਝੀ ਲੱਗੇ ਤੇ ਇੱਕ ਵਾਰ ਉਹਨਾਂ ਵੱਲ ਦੇਖ ਲਿਆ ਕਰੀਏ, ਉਹਨਾਂ ਨੂੰ ਪੁੱਛ ਲਿਆ ਕਰੀਏ। ਵੱਡੇ ਜਦੋਂ ਤੱਕ ਸਿਰ ਤੇ ਆ ਤੇ ਇਹ ਮੈਨੂੰ ਲੱਗਦਾ ਹੁੰਦਾ ਉਦੋਂ ਤੱਕ ਹੀ ਅਸੀਂ ਛੋਟੇ ਆ, ਸਾਡੀ ਉਮਰ ਜਿੰਨੀ ਮਰਜ਼ੀ ਹੋ ਜਾਵੇ ਪਰ ਜਦੋਂ ਤੱਕ ਮਾਂ ਬਾਪ ਸਿਰ ਤੇ ਬੈਠੇ ਹੁੰਦੇ ਅਸੀਂ ਹਮੇਸ਼ਾ ਇੱਕ ਛੋਟੇ ਹੋਣ ਦਾ ਅਹਿਸਾਸ ਜਿਹੜਾ ਸਾਨੂੰ ਰਹਿੰਦਾ ਹੀ ਆ, ਹੈ ਨਾ। ਤੇ ਆਪਣਾ ਜਿਹੜਾ ਸਮਾਂ ਆ ਉਹਨੂੰ ਨਾ ਗਵਾਈਏ, ਕੋਸ਼ਿਸ਼ ਕਰੀਏ ਅਸੀਂ ਜਿਹੜੇ ਇਸ ਸਮਾਂ ਆ ਜਿਹਨੂੰ ਜੋ ਸਾਡੇ ਕੋਲ ਬਚਪਨ ਵਿੱਚ ਨਹੀਂ ਸੀ ਤੇ ਹੋਣਾ, ਉਹਦੇ ਲਈ ਬਹੁਤ ਸ਼ੁਕਰ ਗੁਜ਼ਾਰ ਵੀ ਆ, ਪਰ ਇਸ ਗੱਲ ਲਈ ਵੀ ਸ਼ੁਕਰ ਗੁਜ਼ਾਰ ਆ ਕਿ ਜੋ ਅੱਜ ਸਾਡੇ ਕੋਲ ਹੈ ਉਹ ਬਚਪਨ ਚ ਸਾਡੇ ਕੋਲ ਨਹੀਂ ਸੀ। ਇਸ ਗੱਲ ਲਈ ਮੈਂ ਉਸ ਤੋਂ ਵੀ ਜ਼ਿਆਦਾ ਸ਼ੁਕਰ ਗੁਜ਼ਾਰ ਆ, ਕਿਉਂਕਿ ਜੋ ਅੱਜ ਆ ਉਹਨੇ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਖੋਰਾ ਤੇ ਲਾਇਆ ਹੋਇਆ ਆ। ਸੋ ਚਲੋ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਆ ਇੱਕ, ਤੇ ਦੇਖੀਏ ਇਹ ਖੋਰਾ ਕਿੱਦਾਂ ਲੱਗਾ ਹੋਇਆ ਤੇ ਕਿੱਥੇ ਤੱਕ ਲੈ ਕੇ ਜਾਊਗਾ ਸਾਨੂੰ। ਸੋ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਵਟਸਐਪ।
ਪੈ ਗਿਆ ਦਿਨ ਇਨਾ ਗੈਪ ਸਮਾਤਾ ਖਾ ਗਿਆ ਏ ਵਟਸਐਪ ਚੈਟ ਕੋਈ ਆ ਗਈ ਵਿਦ ਸਨੈਪ ਜਵਾਨੀ ਕਿੱਧਰ ਚੱਲੀ ਕੁਝ ਸੈਲਫੀ ਖਿੱਚ ਵਸਾ ਲੈਣੀ ਤੂੰ ਕੰਮ ਤੋਂ ਬਾਹਰ ਬੁਲਾ ਲੈਣੀ ਆ ਕਿਹੜੇ ਕੰਮੀ ਲਾ ਲਿਆ ਬਲੁਕ ਬਹਿ ਗਈ ਕੱਲੀ ਇਨਾ ਵੇਲਾ ਵੀ ਹੋ ਸਕਦਾ ਏ ਕੋਈ ਬੰਦਾ ਸਾਰਾ ਦਿਨ ਹੀ ਫੋਨ ਨਾ ਆਸਾ ਪਾਸਾ ਵੇਖੇ ਹੋ ਮਿੱਤਰਾ ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ ਮਿੱਤਰਾ ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ ਹੋ ਜਿੱਧਰੋਂ ਖੁਸ਼ੀ ਭਾਲਦੇ ਹੋ ਤਾਂ ਨਿਰੇ ਭੁਲੇਖੇ ਭੁਲੇਖੇ ਨਿਰੇ ਭੁਲੇਖੇ ਹੁਣ ਸਰਤਾਜ ਕੀ ਕਹਿੰਦਾ ਮਿੱਤਰਾ ਨੋਟਿਸ ਕਿਉਂ ਨੀ ਲੈਂਦਾ ਹੁਣ ਸਰਤਾਜ ਕੀ ਕਹਿੰਦਾ ਮਿੱਤਰਾ ਨੋਟਿਸ ਕਿਉਂ ਨੀ ਲੈਂਦਾ ਸਜਰਿਆ ਫੁੱਲਾਂ ਨੂੰ ਜਾਂ ਫਿਰ ਅੱਧੀ ਰਾਤ ਨੂੰ ਵੇਖਣ ਛੱਤ ਤੇ ਤਾਰੇ ਓ ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗਾਹ ਟਿਕਾਈਆਂ ਨੇ ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗਾਹ ਟਿਕਾਈਆਂ ਨੇ ਓਏ ਤੇਰੇ ਉੱਪਰੋਂ ਗੁਜ਼ਰੀ ਜਾਂਦੇ ਬੱਦਲ ਭਾਰੇ ਨਜ਼ਾਰੇ ਹੁਲਾਰੇ ਸੂਰਜ ਚੜਦਾ ਲੈਂਦਾ ਫੇ ਤੂੰ ਨੋਟਿਸ ਕਿਉਂ ਨੀ ਲੈਂਦਾ ਸੂਰਜ ਚੜਦਾ ਲੈਂਦਾ ਫੇ ਤੂੰ ਨੋਟਿਸ ਕਿਉਂ ਨੀ ਲੈਂਦਾ ਹੁਣ ਤੈਨੂੰ ਖੁਦ ਵੀ ਲੱਗਦਾ ਜ਼ਿੰਦਗੀ ਵਿੱਚ ਕੁਝ ਕੀਤਾ ਤੂੰ ਇਹਨਾਂ ਉਂਗਲੀਆਂ ਨਾਲ ਜੇ ਕੋਈ ਤੂੰ ਸਾਜ ਵਜਾਉਂਦਾ ਆ ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ ਬੈਠਾ ਤੱਕਦਾ ਰਹਿੰਦਾ ਕਦਰ ਤੁਲਾਈ ਆਉਂਦਾ ਆਉਂਦਾ ਤੁਲਾਈ ਆਉਂਦਾ ਦਿਲ ਟਿਕਦੇ ਨੀ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ ਦਿਲ ਟਿਕਦੇ ਨੀ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ ਰੋਕਣ ਵਾਲਿਆਂ ਨੂੰ ਤੂੰ ਕਹਿੰਦਾ ਮਾਮੇ ਸਾਲੇ ਤੇਰਾ ਛੜੇ ਛਾਂਟਦਾ ਕੀ ਏ ਆਪੇ ਭੁਗਤ ਲਵੀ ਤੇਰਾ ਛੜੇ ਛਾਂਟਦਾ ਕੀ ਏ ਆਪੇ ਭੁਗਤ ਲਵੀ ਪਰ ਇਹਨਾਂ ਸੜਕਾਂ ਤੋਂ ਹੀ ਜਾਂਦੇ ਬੱਚਿਆਂ ਵਾਲੇ ਵਾਲੇ ਜੀ ਬੱਚਿਆਂ ਵਾਲੇ ਫਰਕ ਬੜਾ ਹੀ ਪੈਂਦਾ ਜਦ ਕੋਈ ਇੱਕ ਸੂਰ ਦੁੱਖ ਸਹਿੰਦਾ ਫਰਕ ਬੜਾ ਹੀ ਪੈਂਦਾ ਜਦ ਕੋਈ ਇੱਕ ਸੂਰ
ਕਮਾਲ ਦਾ ਗੀਤ ਜੀ ਕਮਾਲ ਦਾ ਗੀਤ ਆਵਾਜ਼ ਤੇ ਸਤਿੰਦਰ ਸਰਤਾਜ ਦੀ ਹੈ ਹੀ ਕਮਾਲ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਬਟ ਇਹ ਗੀਤ ਨੂੰ ਜਿੰਨੀ ਵਾਰੀ ਵੀ ਸੁਣੋ ਨਾ ਸ਼ਰਮ ਆਉਣ ਲੱਗ ਜਾਂਦੀ ਆ ਹੈ ਨਾ ਸ਼ਰਮ ਇਸ ਕਰਕੇ ਆਉਂਦੀ ਆ ਤੇ ਕੀ ਬਣਾ ਲਿਆ ਅਸੀਂ ਕੀ ਸੀ ਅਸੀਂ ਔਰ ਕਿੱਥੇ ਆਪਣੇ ਆਪ ਨੂੰ ਲੈ ਆਏ ਆ ਸੋ ਇਸ ਚੀਜ਼ ਤੇ ਜ਼ਰੂਰ ਗੌਰ ਕਰੀਏ ਅਸੀਂ ਇਸ ਗੀਤ ਦਾ ਇੱਕ ਇੱਕ ਬੋਲ ਜਿਹੜਾ ਉਹ ਸੱਚਾ ਹੈ ਨਾ ਔਰ ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ ਕਬੂਤਰ ਵਾਂਗੂ ਵੀ ਕੁਛ ਨਹੀਂ ਹੋਣਾ ਪਰ ਜਿੱਦਣ ਹੋ ਜਾਣਾ ਉਦਣ ਸਾਨੂੰ ਪਤਾ ਲੱਗਣਾ ਇਹ ਪਤਾ ਅਜੇ ਚਲੋ ਸਾਡੀ ਉਹ ਜਨਰੇਸ਼ਨ ਹੈ ਜਿੰਨੇ ਉਹ ਸਾਰਾ ਕੁਛ ਦੇਖਿਆ ਹੋਇਆ ਅਸੀਂ ਜਿਹੜੀ ਆਪਣੇ ਬਚਪਨ ਦੀਆਂ ਗੱਲਾਂ ਦੀ ਗੱਲ ਕਰਦੇ ਆ ਸਾਰਾ ਕੁਛ ਹੰਡਾਇਆ ਹੋਇਆ ਆ ਇਹ ਜਿਹੜੀ ਜਨਰੇਸ਼ਨ ਆ ਜਿੰਨੇ ਸ਼ੁਰੂ ਹੀ ਫੋਨ ਤੋਂ ਕੀਤਾ ਛਿਆ ਸੱਤਾਂ ਮਹੀਨਿਆਂ ਦੇ ਬੱਚੇ ਦੀਆਂ ਤੁਸੀਂ ਦੇਖੋ ਤੇ ਉਹਨਾਂ ਨੂੰ ਹੱਥ ਚ ਫੜਨਾ ਭਾਵੇਂ ਕੁਛ ਨਾ ਆਵੇ ਉਹਨਾਂ ਨੂੰ ਫੋਨ ਤੇ ਉਂਗਲਾਂ ਮਾਰਨੀਆਂ ਆ ਜਾਂਦੀਆਂ ਕਿੱਧਰ ਦੀ ਤਰੱਕੀ ਅਸੀਂ ਕਰਦੇ ਪਏ ਆ ਇਹ ਬੱਚਿਆਂ ਨੂੰ ਕੁਛ ਨੀ ਪਤਾ ਹੋਣਾ ਪਈ ਮੈਨੂੰ ਲੱਗਦਾ ਪਈ ਕਣਕ ਕਿੱਥੇ ਬੀਜੀ ਜਾਂਦੀ ਆ ਤੇ ਆਲੂ ਕਿੱਦਾਂ ਲੱਗਦੇ ਆ ਤੇ ਗੋਭੀ ਨੂੰ ਗੋਭੀ ਕਿਹੜੀ ਹੁੰਦੀ ਆ ਫੁੱਲ ਕਿਹੜਾ ਕਿੱਥੇ ਆ ਕਿਤਾਬਾਂ ਚ ਹੀ ਪੜਨਗੇ ਬਸ ਅੱਖਾਂ ਨਾਲ ਤੇ ਕੁਛ ਨੀ ਦੇਖਣਾ ਇਹਨਾਂ ਨੇ ਮੌਸਮ ਕਿੱਦਾਂ ਚੇਂਜ ਹੁੰਦੇ ਆ ਬੱਦਲ ਜਿਹੜੇ ਆ ਉਹ ਉਹਨਾਂ ਦੇ ਰੰਗ ਕਿਹੜੇ ਕਿਹੜੇ ਹੁੰਦੇ ਆ ਜਦੋਂ ਸਵੇਰ ਹੁੰਦੀ ਆ ਤੇ ਜਦੋਂ ਰਾਤ ਪੈਂਦੀ ਉਸ ਵੇਲੇ ਉਹ ਤਾਰਿਆਂ ਦੀ ਲੋਕੇਸ਼ਨ ਕਿਹੜੀ ਹੁੰਦੀ ਆ ਚੰਦ ਜਿਹੜਾ ਉਹ ਆਪਣੀਆਂ ਕਿੱਦਾਂ ਬਦਲਦਾ ਆ ਉਹ ਮੱਸਿਆ ਤੋਂ ਪੁੰਨਿਆ ਦਾ ਸਫ਼ਰ ਉਹਨਾਂ ਨੂੰ ਕਿੱਥੇ ਪਤਾ ਹੋਣਾ ਹੈ ਨਾ, ਪਤਾ ਹੋਏਗਾ ਉਹਨਾਂ ਨੂੰ, ਉਹ ਵੀ ਉਹਨਾਂ ਨੂੰ ਸਕੂਲ ਲੱਗੀਆਂ ਸਕਰੀਨਾਂ ਤੇ ਪਤਾ ਹੋਏਗਾ, ਉਹਦੇ ਵਿਚ ਜ਼ਰੂਰ ਪੜਨਗੇ ਤੇ ਅਸੀਂ ਬੜੇ ਪ੍ਰਾਊਡ ਨਾਲ ਕਵਾਂਗੇ ਵੀ ਬੱਚੇ ਸਾਡੇ ਬੜੇ ਵਧੀਆ ਸਕੂਲਾਂ ਚ ਪੜ੍ਹਦੇ ਆ, ਪ੍ਰੋਜੈਕਟਰ ਲੱਗੇ ਹੋਏ ਉਹਨਾਂ ਦੇ ਸਕੂਲਾਂ ਤੇ ਔਰ ਉਹ ਪ੍ਰੋਜੈਕਟਰ ਤੇ ਜ਼ਿੰਦਗੀ ਨੂੰ ਦੇਖ ਰਹੇ ਆ, ਅਸੀਂ ਆਪਣੀ ਜ਼ਿੰਦਗੀ ਦੇ ਕੈਨਵਸ ਤੇ ਰੰਗ ਆਪ ਭਰੇ ਆ, ਹੈ ਨਾ। ਸਾਡਾ ਰਿਸ਼ਤਾ ਹੁੰਦਾ ਸੀ ਉਸ ਚਾਂਦਨਾ, ਅਸੀਂ ਉਹਨੂੰ ਮਾਮਾ ਕਹਿੰਦੇ ਹੁੰਦੇ ਸੀ, ਔਰ ਉਹ ਇੱਕ ਰਿਸ਼ਤਾ ਜਿਹੜਾ ਉਦੋਂ ਦਾ ਬਣਿਆ ਹੋਇਆ ਉਹ ਅਜੇ ਤੱਕ ਵੀ ਬੜਾ ਡੂੰਘਾ ਹੁੰਦਾ। ਪਤਾ ਨੀ, ਸਾਡੇ ਤੇ ਜਾਨਵਰਾਂ ਨਾਲ ਵੀ ਰਿਸ਼ਤੇ ਹੁੰਦੇ ਸੀ, ਘਰ ਦੀਆਂ ਕੰਧਾਂ ਨਾਲ ਰਿਸ਼ਤੇ ਹੁੰਦੇ ਸੀ, ਸਾਡੇ ਮਕਾਨ ਚ ਲੱਗੇ ਜਿਹੜੇ ਦਰਖਤ ਹੁੰਦੇ ਸੀ ਉਹਨਾਂ ਨਾਲ ਵੀ ਸਾਡਾ ਰਿਸ਼ਤਾ ਹੁੰਦਾ ਸੀਗਾ। ਜਦੋਂ ਹੋਲੀ ਹੁੰਦੀ ਸੀ ਤੇ ਉਹ ਦਰਖਤਾਂ ਤੇ ਉਹਨਾਂ ਪਸ਼ੂਆਂ ਤੇ ਵੀ ਰੰਗ ਪਾਈਦਾ ਸੀ, ਜਦੋਂ ਕਿਤੇ ਦੀਵਾਲੀ ਹੁੰਦੀ ਸੀ ਤੇ ਉਹਨਾਂ ਦੇ ਲਾਗੇ ਵੀ ਜਾ ਕੇ ਦੀਵਾ ਰੱਖ ਕੇ ਆਈਦਾ ਹੁੰਦਾ ਸੀ। ਇਹੋ ਜਿਹਾ ਰਿਸ਼ਤਾ, ਇਹੋ ਜਿਹਾ ਕਨੈਕਸ਼ਨ ਸਾਡਾ ਆਪਣੇ ਆਲੇ ਦੁਆਲੇ ਨਾਲ, ਆਪਣੀ ਸਰਾਊਂਡਿੰਗ ਦੇ ਨਾਲ, ਆਪਣੀ ਨੇਚਰ ਦੇ ਨਾਲ ਹੁੰਦਾ ਸੀਗਾ। ਤੇ ਅੱਜ ਸਾਡਾ ਰਿਸ਼ਤਾ ਤੇ ਬਸ ਇੱਕ ਫੋਨ ਦੇ ਨਾਲ ਬਣ ਕੇ ਰਹਿ ਗਿਆ। ਸਾਰੀ ਦੀ ਸਾਰੀ ਦੁਨੀਆ ਉਸੇ ਫੋਨ ਵਿਚ ਸਮਾਈ ਹੋਈ ਹੈ, ਜਿੰਨੇ ਰਿਸ਼ਤੇਦਾਰ ਹੈ ਉਹ ਵੀ ਉਸੇ ਫੋਨ ਦੇ ਵਿਚ ਹੈ, ਜੇ ਗੱਲ ਕਰੀਏ ਜਿੰਨੀ ਵੀ ਨੌਲੇਜ ਹੈ ਉਹ ਵੀ ਉਸੇ ਫੋਨ ਦੇ ਵਿਚ ਹੈ, ਜਿੰਨੇ ਵੀ ਖਾਣ ਪਕਾਉਣ ਦੇ ਤਰੀਕੇ ਆ ਉਹ ਵੀ ਉਸ ਫੋਨ ਦੇ ਵਿਚ ਹੈ, ਰਾਬਤਾ ਸਾਡਾ ਕਿਸੇ ਦਾ ਕਿਸੇ ਨਾਲ ਨਹੀਂ ਰਹਿ ਗਿਆ। ਇਹ ਸੋਚੀਏ ਕਿ ਆਉਣ ਵਾਲੇ ਸਮੇਂ ਦੇ ਵਿਚ ਕਿਹੜੇ ਸੋਸ਼ਲ ਸਕਿੱਲਸ ਹੋਣਗੇ ਇਹਨਾਂ ਬੱਚਿਆਂ ਦੇ ਵਿਚ, ਇਹ ਕੀ ਗੱਲ ਆਪਸ ਦੇ ਵਿਚ ਕਰਿਆ ਕਰਨਗੇ, ਇਹਨਾਂ ਨੂੰ ਨੇਚਰ ਬਾਰੇ ਕੀ ਪਤਾ ਹੋਊਗਾ। ਸੋ ਗੱਲ ਜਦੋਂ ਚੱਲਦੀ ਹੈ ਮੈਂ ਇਮੋਸ਼ਨਲ ਹੋ ਜਾਂਦੀ ਹਾਂ ਨਾ। ਅੱਛਾ ਜੀ, ਲਓ ਜੀ, ਹਰਜਿੰਦਰ ਸਿੰਘ ਅੰਕਲ ਹੁਣ ਵੀ ਵਸੀ ਪਠਾਣਾ ਤੋਂ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਬਿਲਕੁਲ ਜੀ ਬਿਜ਼ੀ ਵਗੈਰਾ ਕੁਛ ਨਹੀਂ ਹੁੰਦਾ ਜ਼ਿੰਦਗੀ ਦੇ ਵਿਚ, ਔਰ ਕਹਿੰਦੇ ਤੁਸੀਂ ਜਵਾਨੀ ਮਾਣੋ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਕਹਿੰਦੇ ਮਾਫ਼ੀ ਨਹੀਂ ਮਿਲਦੀ, ਹਾਂ ਮੈਨੂੰ ਇਹ ਪਤਾ ਵੀ ਮਾਫ਼ੀ ਨਹੀਂ ਤੁਹਾਡੇ ਤੋਂ ਮਿਲਦੀ, ਜੇ ਮੈਂ ਛੁੱਟੀ ਕਰ ਲਵਾਂ ਤੇ ਉਹਦੇ ਲਈ ਚਲੋ ਫੇਰ ਵੀ ਮਾਫ਼ੀ ਮੰਗ ਲੈਂਦੀ ਹਾਂ ਮੈਂ। ਤੇ ਬਚਿੱਤਰ ਮੋਰ ਹੁਣੀ ਕਹਿ ਰਹੇ, ਕਹਿੰਦੇ ਸੁਖਪ੍ਰੀਤ ਭੈਣ ਜੀ ਸਾਡੀ ਜ਼ਿੰਦਗੀ ਤਾਂ ਸਿਆਸਤਦਾਨ ਖਾ ਗਏ, ਪਰ ਸ਼ੁਕਰ ਹੈ ਰੱਬ ਦਾ ਜੋ ਮੇਰਾ ਭਤੀਜਾ ਤੇ ਭਤੀਜੀ ਬ੍ਰਿਸਬੇਨ ਸ਼ਹਿਰ ਚ ਤੁਹਾਡੇ ਲਾਗੇ ਹੀ ਪੜ ਰਹੇ ਹਨ। ਬਿਲਕੁਲ ਬਚਿੱਤਰ ਜੀ, ਇਹ ਸਾਡੀ ਵੀ ਤਰਾਸਦੀ ਰਹੀ ਹੈ ਜਿਹੜੇ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਔਰ ਦੁੱਖ ਹੁੰਦਾ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਕਿ ਉੱਥੇ ਉਹ ਪੰਜਾਬ ਵੀ ਨਹੀਂ ਰਿਹਾ, ਹੁਣ ਅਸੀਂ ਆਪਣੇ ਪੈਰਾਂ ਤੇ ਆਪ ਹੀ ਕੁਹਾੜੇ ਮਾਰੇ ਹੋਏ ਆ, ਅਸੀਂ ਆਪਣੇ ਆਪ ਨੂੰ ਕੁਛ ਸਮਝਦੇ ਨਹੀਂ ਸੀ, ਸਾਨੂੰ ਇਹ ਲੱਗਦਾ ਸੀ ਵੀ ਜੋ ਦੂਸਰਾ ਖਾਂਦਾ ਉਹ ਜ਼ਿਆਦਾ ਵਧੀਆ, ਜੋ ਦੂਸਰਾ ਪਹਿਨਦਾ ਉਹ ਜ਼ਿਆਦਾ ਵਧੀਆ, ਜੋ ਦੂਸਰੇ ਨੇ ਕਹਿ ਦਿੱਤਾ ਉਹ ਜ਼ਿਆਦਾ ਵਧੀਆ, ਔਰ ਪਰ ਜ਼ਿੰਦਗੀ ਦੇ ਜਦੋਂ ਉੱਥੇ ਆ ਕੇ ਦੇਖਿਆ ਵੀ ਜਿਨ੍ਹਾਂ ਨੂੰ ਅਸੀਂ ਬਹੁਤ ਵਧੀਆ ਕਹਿੰਦੇ ਸੀ, ਜਿਨ੍ਹਾਂ ਦੇ ਲਾਈਫ ਸਟਾਈਲ ਨੂੰ ਅਸੀਂ ਬੜਾ ਵਧੀਆ ਕਹਿੰਦੇ ਸੀਗੇ, ਐਕਚੁਅਲ ਚ ਉਹ ਆਪਣੇ ਆਪ ਚ ਅੰਦਰੋਂ ਕਿੰਨੇ ਖਾਲੀ ਹੈ, ਉਹ ਉਸ ਲਾਈਫ ਸਟਾਈਲ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਸ ਕਲਚਰ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹਦੇ ਵਿਚੋਂ ਅਸੀਂ ਆਏ ਆ, ਕਿਉਂਕਿ ਉਹ ਕਿੰਨਾ ਭਰਪੂਰ ਸੀ ਆਪਣੇ ਆਪ ਦੇ ਵਿਚ। ਸੋ ਇਹ ਇੱਥੇ ਦੀ ਗੱਲ ਹੈ, ਪਰ ਜੇ ਪੰਜਾਬ ਦੀ ਗੱਲ ਕਰੀਏ ਤੇ ਬਿਲਕੁਲ ਜੀ, ਪੰਜਾਬ ਦੇ ਵਿਚ ਵੀ ਹੁਣ ਪਿੱਛੇ ਜੇ ਜਦੋਂ ਇੰਡੀਪੈਂਡੈਂਸ ਡੇ ਸੀ, ਜੇ ਅਸੀਂ ਆਜ਼ਾਦੀ ਦੀ ਗੱਲ ਕਰੀਏ, ਮੈਂ ਦੇਖਿਆ ਲੋਕਾਂ ਦੇ ਵਿਚ ਇੱਕ ਰੋਸ ਸੀ ਵੀ ਅਸੀਂ ਆਜ਼ਾਦੀ ਦਿਵਸ ਕਿਉਂ ਮਨਾਈਏ, ਇੰਡੀਪੈਂਡੈਂਸ ਡੇ ਕਿਉਂ ਮਨਾਈਏ। ਇੱਕ ਤਾਂ ਸਾਡੇ ਵਿਚ ਇਹ ਬੜੀਆਂ ਇਹ ਵੀ ਕਨਫਿਊਜ਼ਨ ਚੱਲਣ ਲੱਗ ਗਈਆਂ ਹੁਣ ਵੀ ਅਸੀਂ ਆਹ ਦਿਨ ਮਨਾਈਏ ਤੇ ਆਹ ਦਿਨ ਨਾ ਮਨਾਈਏ। ਲਾਈਕ ਦੇਸ਼ ਤੇ ਆਜ਼ਾਦ ਹੋਏ ਆ, ਉਹਦੇ ਵਿਚ ਦੇਸ਼ ਦਾ ਕੀ ਕਸੂਰ ਆ, ਉਸ ਆਜ਼ਾਦੀ ਦਾ ਕੀ ਕਸੂਰ ਹੈ, ਉਹਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਵਿਚਾਰਿਆਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ ਉਹ ਆਜ਼ਾਦੀ ਪਾਉਣ ਦੇ ਲਈ। ਉਸ ਆਜ਼ਾਦੀ ਦਾ ਤਾਂ ਕੋਈ ਕਸੂਰ ਨਹੀਂ, ਕਸੂਰਵਾਰ ਤੇ ਅਸੀਂ ਸਾਰੇ ਆ, ਬਟ ਗੱਲ ਸਾਡੀ ਇਹ ਆ ਵੀ ਅਸੀਂ ਉਂਗਲਾਂ ਦੂਸਰਿਆਂ ਤੇ ਹੀ ਕਰਦੇ ਆ, ਅਸੀਂ ਆਪਣੀ ਜਿਹੜੀ ਆ ਆਪਣੇ ਤੇ ਨਹੀਂ ਲੈਂਦੇ ਕਿ ਅਸੀਂ ਕੀ ਕਰ ਸਕਦੇ ਆ, ਉਹ ਨਹੀਂ ਕਰਦੇ। ਮੈਨੂੰ ਲੱਗਦਾ ਉਸ ਆਜ਼ਾਦੀ ਦੇ ਨਾਲ ਖਿਲਵਾੜ ਕਰਨ ਵਾਲਾ ਹਰ ਕੋਈ ਹੈ, ਜਿਹੜਾ ਅਸੀਂ ਆਪਣੇ ਦੇਸ਼ ਨੂੰ ਨਹੀਂ ਬਚਾ ਸਕੇ ਉਹਦੇ ਵਿਚ, ਜੇ ਉਹ ਸਿਆਸਤਦਾਨ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਆ, ਉਹਨਾਂ ਸਿਆਸਤਦਾਨਾਂ ਨੂੰ ਵੀ ਤੇ ਅਸੀਂ ਵੋਟਾਂ ਪਾਉਂਦੇ ਆ, ਅਸੀਂ ਹੀ ਉਹਨਾਂ ਨੂੰ ਲੈ ਕੇ ਆਉਂਦੇ ਆ, ਅਸੀਂ ਹਮੇਸ਼ਾ ਸਿਆਸਤ। ਮੈਂ ਸਾਡੀ ਤਰਾਸਦੀ ਹੈ ਵੀ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਵੀ ਕੋਈ ਆਵੇ ਤਾਂ ਉਹ ਇਸ ਚੀਜ਼ ਨੂੰ ਸਹੀ ਕਰਦੇ, ਅਸੀਂ ਆਪ ਕਿਉਂ ਨਹੀਂ ਉਹ ਬਣਦੇ ਜੋ ਅਸੀਂ, ਅਸੀਂ ਆਪ ਇੱਕ ਲਹਿਰ ਕਿਉਂ ਨਹੀਂ ਬਣ ਸਕਦੇ, ਇਹ ਚੀਜ਼ ਹੈ। ਸੋ ਪੂਰੇ ਦੇਸ਼ ਨੂੰ ਅਸੀਂ ਨਹੀਂ ਬਦਲ ਸਕਦੇ, ਜਾਂ ਪੰਜਾਬ ਦੀ ਗੱਲ ਕਰੀਏ, ਪਰ ਸਾਡੇ ਪਿੰਡ ਨੂੰ ਸਾਨੂੰ ਬਦਲਣ ਤੋਂ ਕੌਣ ਰੋਕ ਸਕਦਾ। ਮੈਨੂੰ ਲੱਗਦਾ ਇੰਨੀ ਕੁ ਸਟਰੈਂਥ ਤਾਂ ਸਾਡੇ ਸਾਰਿਆਂ ਚ ਹੁੰਦੀ ਹੈ ਕਿ ਅਸੀਂ ਆਪਣੇ ਉਸ ਪਿੰਡ ਨੂੰ ਤਾਂ ਬਦਲ ਸਕਦੇ ਆ ਨਾ, ਉਹਦੀ ਨੁਹਾਰ ਤਾਂ ਬਦਲ ਸਕਦੇ ਆ। ਸਾਡੇ ਪਿੰਡ ਨੂੰ ਦੇਖ ਕੇ ਹੋ ਸਕਦਾ ਸਾਡੇ ਨਾਲ ਦੇ ਪਿੰਡ ਨੂੰ ਵੀ ਅਕਲ ਆਵੇ, ਉਹ ਵੀ ਉੱਠਣ, ਉਹ ਵੀ ਜਾਗਣ। ਔਰ ਇੱਕ ਆਮ ਲੋਕਾਂ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਇਹ ਸਾਨੂੰ ਆਪ ਹੀ ਨਹੀਂ ਪਤਾ, ਹਾਂ ਇੱਕ ਕੱਲਾ ਕੱਲਾ ਬੰਦਾ ਅਸੀਂ ਜ਼ਰੂਰ ਕੱਲੇ ਆ, ਪਰ ਜਦੋਂ ਇੱਕ ਪੂਰਾ ਪਿੰਡ ਬਣ ਜਾਂਦਾ ਤਾਂ ਉਹ ਪਿੰਡ ਨੂੰ ਕੋਈ ਨਹੀਂ ਹਿਲਾ ਸਕਦਾ ਜੇ ਉਹਨਾਂ ਦੇ ਵਿੱਚ ਇੱਕ ਆਇਆ ਤੇ। ਹੁਣ ਫੇਰ ਗੱਲ ਉਹੀ ਆ ਗਈ, ਇਹ ਕਿਤਾਬਾਂ ਚ ਹੀ ਗੱਲਾਂ ਪੜ੍ਹਦੇ ਹੁੰਦੇ ਸੀ। ਉਹ ਵਾਲਾ ਕਿਸਾਨ ਇੱਕ ਜਿਹੜਾ ਮਰਨ ਵੇਲੇ ਆਪਣੇ ਮੁੰਡਿਆਂ ਨੂੰ ਕਹਿੰਦਾ ਵੀ ਸਿਟੀਆਂ ਲੈ ਕੇ ਆਓ, ਉਹ ਕਹਿੰਦਾ ਇੱਕ ਇੱਕ ਸਿਟੀ ਤੋੜੋ ਤੇ ਉਹ ਟੁੱਟ ਜਾਂਦੀ ਹੈ, ਤਾਂ ਫਿਰ ਉਹ ਗੰਢ ਮਾਰ ਕੇ ਕਹਿੰਦਾ ਲਓ ਹੁਣ ਜਿਹੜੀ ਪੂਰੀ ਗੰਢ ਤੋੜ ਕੇ ਦਿਖਾਓ, ਤੇ ਉਹਨਾਂ ਕੋਲ ਟੁੱਟਦੀ ਨੀ। ਸਾਡੇ ਬਚਪਨ ਚ ਇਹੋ ਜਿਹੀਆਂ ਕਦਰਾਂ ਕੀਮਤਾਂ ਵਾਲੀਆਂ ਜਿਹੜੀਆਂ ਅਸੀਂ ਕਹਾਣੀਆਂ ਪੜ੍ਹੀਆਂ ਹੋਈਆਂ ਸੀ, ਇਹੋ ਜਿਹਾ ਸਾਹਿਤ ਪੜ੍ਹਿਆ ਹੋਇਆ ਸੀਗਾ। ਔਰ ਸਾਡੇ ਟਾਈਮ ਤੇ ਤਾਂ ਮੈਂ ਵੀ ਕਹਾਂ ਜੋ ਟੀਵੀ ਦੇ ਵਿੱਚ ਵੀ ਆਉਂਦਾ ਹੁੰਦਾ ਸੀਗਾ ਉਹ ਵੀ ਬੜਾ ਵਧੀਆ ਹੁੰਦਾ ਸੀ, ਇਨਫੋਰਮੇਟਿਵ ਹੁੰਦਾ ਸੀ, ਸੈਂਸਰਡ ਹੁੰਦਾ ਸੀਗਾ, ਤੁਸੀਂ ਕੁਛ ਗਲਤ ਦੇਖ ਨਹੀਂ ਸਕਦੇ ਸੀਗੇ, ਜੇ ਪਰਿਵਾਰ ਇਕੱਠਾ ਬੈਠ ਕੇ ਉਹ ਟੀਵੀ ਦੇਖ ਸਕਦਾ ਸੀ। ਚਲੋ ਗੱਲ ਹੋਰ ਪਾਸੇ ਚਲੀ ਗਈ, ਪਰ ਗੱਲ ਇਹ ਹੈ ਕਿ ਸਾਨੂੰ ਆਪ ਨੂੰ ਹੀ ਉਦਮ ਕਰਨਾ ਪੈਣਾ, ਇਹ ਗੱਲ ਅਸੀਂ ਕਿਸੇ ਤੇ ਨਹੀਂ ਸੁੱਟ ਸਕਦੇ। ਜੇ ਅੱਜ ਸਾਡਾ ਮੇਰਾ ਦਿਲ ਕਰਦਾ ਵੀ ਹਾਂ ਮੈਂ ਆਹ ਕਰਨਾ, ਤੇ ਕਿਉਂ ਨਹੀਂ ਕਰਦੇ ਅਸੀਂ। ਬਾਕੀ ਤੁਸੀਂ ਕਿਹਾ ਤੁਹਾਡੇ ਭਤੀਜਾ ਭਤੀਜੀ ਬ੍ਰਿਸਬੇਨ ਚ ਪੜ੍ਹ ਰਹੇ ਆ, ਬਹੁਤ ਵਧੀਆ, ਸਾਰੇ ਛੱਡੀ ਜਾ ਰਹੇ ਅਸੀਂ ਪੰਜਾਬ ਨੂੰ। ਔਰ ਇਹਦੇ ਵਿਚ ਮੈਨੂੰ ਖੁਦ ਲੱਗਦਾ ਹੁੰਦਾ ਵੀ ਮੈਂ ਵੀ ਪਕੌੜੀ ਆ ਇੱਕ ਤਰ੍ਹਾਂ ਦੀ, ਵੀ ਜੇ ਉੱਥੇ ਇਹ ਨਹੀਂ ਸੀ ਇਹ ਉਹ ਨਹੀਂ ਸੀ, ਅਸੀਂ 100 ਉਹਦੇ ਵਿਚ ਕਮੀਆਂ ਕੱਢ ਕੇ ਆ ਕੇ ਇੱਥੇ ਬੈਠ ਗਏ ਆ, ਔਰ ਹੁਣ ਆ ਕੇ ਉਸ ਪੰਜਾਬ ਨੂੰ ਯਾਦ ਕਰਦੇ ਆ ਔਰ ਕਹਿੰਦੇ ਉੱਥੇ ਏਦਾਂ ਹੋ ਗਿਆ, ਉੱਥੇ ਆਹ ਹੋ ਗਿਆ, ਉੱਥੇ ਆਹ ਮਾੜਾ, ਤੇ ਉਹਦੇ ਚ ਮੈਂ ਤੇ ਕੋਈ ਕੰਟਰੀਬਿਊਟ ਨਹੀਂ ਨਾ ਕੀਤਾ, ਮੈਂ ਉਸ ਪੰਜਾਬ ਨੂੰ ਚੰਗਾ ਬਣਾਉਣ ਲਈ ਕੋਈ ਕੰਟਰੀਬਿਊਟ ਨਹੀਂ ਕਰ ਪਾਈ, ਇਹ ਅਫਸੋਸ ਰਹੇਗਾ। ਪਰ ਹਾਂ ਬਾਹਰ ਰਹਿ ਕੇ ਜਿੰਨਾ ਅਸੀਂ ਕਰ ਸਕਦੇ ਆ ਉਹ ਜ਼ਰੂਰ ਕਰਦੇ। ਔਰ ਦੂਸਰੀ ਗੱਲ ਇੱਕ ਇਹ ਹੁੰਦੀ ਵਿਚਿੱਤਰ ਜੀ, ਜਦੋਂ ਅਸੀਂ ਜਿਹੜੀ ਚੀਜ਼ ਛੱਡ ਦਿੰਨੇ ਆ ਨਾ ਸਾਨੂੰ ਉਹਦਾ ਮੁੱਲ ਫੇਰ ਪਤਾ ਲੱਗਦਾ ਆ। ਸ਼ਾਇਦ ਜਦੋਂ ਦਾ ਪੰਜਾਬ ਛੱਡਿਆ, ਜੇ ਮੈਂ ਪੰਜਾਬ ਦੇ ਵਿਚ ਹੁੰਦੀ ਤਾਂ ਉਹ ਮੋਹ ਸ਼ਾਇਦ ਪੰਜਾਬ ਦੇ ਨਾਲ ਨਾ ਹੁੰਦਾ, ਕਿਉਂਕਿ ਉਹ ਚੀਜ਼ ਤੁਹਾਨੂੰ ਉਦੋਂ ਹੀ ਅਹਿਸਾਸ ਹੁੰਦਾ ਕਿੰਨੀ ਕੀਮਤੀ ਸੀ ਜਦੋਂ ਉਹ ਤੁਹਾਡੇ ਕੋਲ ਨਹੀਂ ਹੁੰਦੀ, ਹੈ ਨਾ। ਸੋ ਚਲੋ ਜੀ, ਗੱਲਾਂ ਬਾਤਾਂ ਕਰਨੀਆਂ ਸੀ ਹੋਰ ਵੀ, ਪਰ ਨਾਲ ਨਾਲ ਗੀਤ ਵੀ ਸੁਣਨੇ ਆ। ਸੋ ਇੱਕ ਗੀਤ ਤੁਹਾਡੀ ਹੋਰ ਨਜ਼ਰ ਕਰ ਰਹੀ ਆ, ਉਸ ਤੋਂ ਬਾਅਦ ਗੱਲਾਂ ਸਾਡੀਆਂ ਚੱਲਦੀਆਂ ਰਹਿਣੀਆਂ ਜੇ ਹੋਰ ਅੱਧਾ ਘੰਟਾ ਸਾਡੇ ਕੋਲ ਹੈ ਜੀ।
ਲਓ ਜੀ, ਇੱਕ ਬਾਬਾ ਜੀ ਆਪਣੇ ਪੋਤੇ ਨਾਲ ਪੁਰਾਣੇ ਸਮੇਂ ਦੀਆਂ ਗੱਲਾਂ ਕਰ ਰਹੇ ਨੇ ਕਿ ਸਾਡਾ ਟਾਈਮ ਬਹੁਤ ਚੰਗਾ ਹੁੰਦਾ ਸੀ ਪੁੱਤਰਾ, ਪਰ ਹੁਣ ਹੁਣ ਟਾਈਮ ਬਦਲ ਗਿਆ, ਲੋਕ ਬਦਲ ਗਏ, ਹੁਣ ਉਹ ਗੱਲਾਂ ਹੀ ਨਹੀਂ ਰਹੀਆਂ ਪੁੱਤਰਾ, ਦੱਸੀ ਕੰਮ ਕੀ ਸੀ। ਬਾਬਾ ਜੀ ਕੀ ਕਹਿ ਰਹੇ ਨੇ, ਕਰਕੇ ਖੋਲ ਕੇ
ਆਖਿਆ ਜੀ ਸੱਚੀ ਮੁੱਚੀ ਚੰਗਾ ਹੁੰਦਾ ਸੀ, ਬਹੁਤ ਹੀ ਚੰਗਾ ਹੁੰਦਾ ਸੀ, ਹੈ ਨਾ ਚੰਗਾ ਹੁੰਦਾ ਸੀ। ਓਹੋ ਅੱਛਾ ਸੱਚੀ ਦੱਸਿਓ ਗੀਤ ਸੁਣ ਕੇ ਕਿਹੜੇ ਕਿਹੜੇ ਅੰਦਰ ਧੂ ਪਈ? ਅੱਜ ਜਿੰਨੇ ਵੀ ਬੈਠੇ ਆ ਨਾ ਅਸੀਂ ਇੱਥੇ ਸੁਣਦੇ ਪ੍ਰੋਗਰਾਮ, ਸਾਰਿਆਂ ਦੇ ਪਈ ਹੋਣੀਆਂ, ਕਿਉਂਕਿ ਅਸੀਂ ਸਾਰੇ ਹੀ ਆਪਣੀਆਂ ਯਾਦਾਂ ਨੂੰ ਬਹੁਤ ਪਿਆਰ ਕਰਦੇ ਆ, ਉਸ ਸਮੇਂ ਨੂੰ ਬਹੁਤ ਯਾਦ ਕਰਦੇ ਆ ਜਿਹੜਾ ਅਸੀਂ ਜੀਆ ਹੋਇਆ, ਜਿਹਦੀਆਂ ਗੱਲਾਂ ਮਲਕੀਤ ਸਿੰਘ ਕਰਕੇ ਗਏ ਸਾਡੇ ਨਾਲ। ਵਾਹ ਜੀ ਵਾਹ, ਸਵਾਦ ਆ ਗਿਆ ਵੈਸੇ ਤਾਂ। ਔਰ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਲਖਵੀਰ ਬਰਾਲ ਹੁਣਾਂ ਨੇ ਵੀ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲਿਸਨਿੰਗ ਵਾਈਲ ਵਰਕਿੰਗ। ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲਖਵੀਰ ਭਾਜੀ ਪ੍ਰੋਗਰਾਮ ਦੇ ਵਿਚ। ਔਰ ਲਓ ਜੀ ਗੁਰਿੰਦਰ ਸਿੰਘ ਹੁਣੀ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਪਿਆਰ ਭਰੀ। ਤੇ ਉਸ ਤੋਂ ਇਲਾਵਾ ਹਰਜਿੰਦਰ ਘੁੰਮਰ ਅੰਕਲ ਵੀ ਕਹਿ ਰਹੇ ਨੇ, ਕਹਿੰਦੇ ਕਿ ਇਹ ਜ਼ਿੰਦਗੀ ਕਹਿੰਦੇ ਜੱਗ ਇੱਕ ਸਰਾਂ ਆ, ਮੁਸਾਫਰ ਇੱਥੇ ਜਿਹੜਾ ਆਉਂਦਾ ਉਹਨੇ ਜਾਣਾ ਆ, ਸਾਰੇ ਹੀ ਚਲੇ ਗਏ, ਚਾਹੇ ਉਹ ਰਾਜੇ ਸੀ ਚਾਹੇ ਜੋ ਵੀ ਸੀ, ਹੈ ਨਾ। ਸੋ ਕਹਿ ਰਹੇ ਨੇ 2 ਘੰਟੇ ਦੀ ਥਾਂ 1 ਘੰਟੇ ਦਾ ਸਮਾਂ ਦਿੰਦੇ ਹੋ, ਤੁਹਾਡੇ ਮਾਤਾ ਪਿਤਾ ਤੇ ਬੱਚੇ ਠੀਕ ਨੇ ਸਭ? ਬਿਲਕੁਲ ਜੀ, ਸਾਰਾ ਘਰ ਪਰਿਵਾਰ ਠੀਕ ਹੈ। ਸੋ ਬਿਲਕੁਲ ਹੁਣ 1 ਘੰਟੇ ਦਾ ਸਮਾਂ ਜਿਹੜਾ ਦੇ ਹੁੰਦਾ ਮੇਰੇ ਤੋਂ, ਤੁਸੀਂ ਮੇਰੀ ਸਪੀਡ ਤੋਂ ਹੀ ਅੰਦਾਜ਼ਾ ਲਗਾ ਲਿਆ ਹੋਣਾ ਭਈ ਮੈਂ ਕਿੰਨਾ ਤੇਜ਼ ਤੇਜ਼ ਬੋਲਦੀ ਹਾਂ ਹੁਣ, ਹੈ ਨਾ, ਕਿਉਂਕਿ ਜਿਹੜੀਆਂ ਗੱਲਾਂ ਇਕੱਠੀਆਂ ਹੋਈਆਂ ਹੁੰਦੀਆਂ ਉਹ ਮੈਨੂੰ 2 ਦੀ ਜਗ੍ਹਾ 1 ਘੰਟੇ ਚ ਕਰਨੀਆਂ ਪੈਂਦੀਆਂ ਤੁਹਾਡੇ ਨਾਲ। ਪਰ ਚਲੋ ਕੋਈ ਗੱਲ ਨੀ, ਜਲਦੀ ਹੀ ਮੈਂ ਦੁਬਾਰਾ 2 ਘੰਟਿਆਂ ਤੇ ਆਵਾਂਗੀ, ਕੋਈ ਗੱਲ ਨੀ। ਥੋੜੀ ਜੀ ਮਸਰੂਫੀਅਤ ਚੱਲ ਰਹੀ ਹੈ ਅੱਜ ਕੱਲ, ਇਸ ਕਰਕੇ ਥੋੜੇ ਕੰਮ ਜਿਹੜੇ ਆ ਉਹ ਪੈਂਡਿੰਗ ਪਏ ਸੀ ਉਹਨਾਂ ਨੂੰ ਖਤਮ ਕਰ ਰਹੀ ਆ, ਪਰ ਜਲਦੀ 2 ਘੰਟਿਆਂ ਤੇ ਫਿਰ ਵਾਪਸ ਆ ਜਾਂਗੀ ਮੈਂ। ਤੇ ਲਓ ਜੀ ਮੇਰਾ ਛੋਟਾ ਵੀਰ ਧਨੀ ਵੀ ਆ ਗਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪੈਰੀ ਪੈਣਾ ਜੀ। ਸੋ ਰਾਜੀ ਖੁਸ਼ੀ ਰਹੋ ਜੀ, ਜਵਾਨੀਆਂ ਮਾਣੋ, ਹੱਸਦੇ ਖੇਡਦੇ ਰਹੋ ਤੇ ਬਸ ਤਰੱਕੀਆਂ ਕਰਦੇ ਰਹੋ ਖੂਬ। ਤੇ ਲਓ ਜੀ ਮੇਰੀ ਰਮਨਦੀਪ ਅਟਵਾਲ ਭੈਣ ਵੀ ਆ ਗਈ ਰਿਵਰਲੈਂਡ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੱਲਾਂ ਬਾਤਾਂ ਅੱਜ ਅਸੀਂ ਕਰ ਰਹੇ ਆ, ਮੇਰੀਆਂ ਗੱਲਾਂ ਬਾਤਾਂ ਕਾਹਦੀਆਂ ਹੁੰਦੀਆਂ, ਉਹੀ ਕਮਲੀਆਂ ਜਿਹੀਆਂ ਗੱਲਾਂ ਹੁੰਦੀਆਂ ਤੇ ਉਹੀ ਯਾਦਾਂ ਹੁੰਦੀਆਂ ਸਾਡੇ ਬਚਪਨ ਦੀਆਂ। ਸੋ ਮਲਕੀਤ ਸਿੰਘ ਹੁਣਾਂ ਦੇ ਜਿਹੜਾ ਅਸੀਂ ਗਾਣਾ ਸੁਣ ਕੇ ਹਟੇ ਆ, ਕਹਿ ਦਿੰਦੇ ਆ ਨਾ ਭਈ ਉਹ ਜਿਹੜੇ ਜ਼ਖਮ ਹਰੇ ਹੋ ਜਾਂਦੇ ਆ, ਉਹ ਵਾਲੀ ਚੀਜ਼ ਹੋ ਗਈ। ਸੋ ਇੱਕ ਇੱਕ ਗੱਲ ਕਿੰਨੀ ਕਮਾਲ ਦੀ ਔਰ ਕਿੰਨੀ ਪਿਆਰੀ ਔਰ ਬਿਲਕੁਲ ਸੱਚੀਆਂ ਗੱਲਾਂ। ਉਹ ਜਦੋਂ ਗਾਣਾ ਮੈਂ ਸੁਣ ਰਹੀ ਸੀ ਨਾਲ ਨਾਲ ਤੇ ਮੈਨੂੰ ਏਦਾਂ ਲੱਗ ਰਿਹਾ ਸੀ ਕਿ ਆਪ ਬੀਤੀਆਂ ਹੁੰਦੀਆਂ, ਹਨਾ। ਉਹ ਪਿੰਡ ਜਿੱਥੇ ਅਸੀਂ ਰਹਿੰਦੇ ਹੁੰਦੇ ਸੀ ਉੱਥੇ ਦੇ ਆਲੇ ਦੁਆਲੇ ਦੇ ਲੋਕ ਕਿੰਨੇ ਸਾਧ ਮੁਰਾਦੇ। ਸਹੀ ਗੱਲ ਆ, ਕਿਹੜੇ ਘਰ ਚ ਫੋਨ ਹੁੰਦਾ ਸੀ? ਪਿੰਡ ਚ 1 ਜਾਂ 2 ਘਰਾਂ ਦੇ ਵਿੱਚ ਫੋਨ ਹੁੰਦਾ ਸੀਗਾ, ਔਰ ਆਉਣਾ ਵੀ ਕਿਹਦਾ ਹੁੰਦਾ ਸੀਗਾ ਫੋਨ, ਜੇ ਕਦੀ ਕਿਤੇ ਕਿਸੇ ਦਾ ਆ ਜਾਂਦਾ ਹੁੰਦਾ ਸੀਗਾ ਤੇ ਉਹ ਵੀ ਵਿਚਾਰੇ ਆ ਕੇ ਕਹਿ ਜਾਂਦੇ ਹੁੰਦੇ ਸੀ ਕਿ ਤੁਹਾਡਾ ਫੋਨ ਆ ਗਿਆ, ਤੇ ਉਹਨਾਂ ਦੇ ਘਰ ਜਾ ਕੇ ਪਹਿਲਾਂ ਵੇਟ ਕਰਨੀ ਵੀ ਹੁਣ ਅੱਛਾ ਉਹ ਦੁਬਾਰਾ ਕਰਨਗੇ ਜਿਨ੍ਹਾਂ ਨੇ ਕੀਤਾ ਸੀ, ਤੇ ਨਾਲੇ ਉੱਥੇ ਬੈਠ ਕੇ ਚਾਹ ਪਾਣੀ ਪੀਣ ਲੱਗ ਜਾਣਾ ਜਿਨ੍ਹਾਂ ਨੇ ਗਏ ਹੋਣਾ। ਸੋ ਕੀ ਕਵਾਂ, ਕਿੱਦਾਂ ਦੇ ਕਨੈਕਸ਼ਨ ਹੁੰਦੇ ਸੀਗੇ ਉਹ, ਕਿੰਨੀਆਂ ਕਿ ਛੋਟੀਆਂ ਸਾਡੀਆਂ ਖਾਹਿਸ਼ਾਂ ਹੁੰਦੀਆਂ ਸੀਗੀਆਂ, ਕਿੰਨੀਆਂ ਵੱਡੀਆਂ ਖੁਸ਼ੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ। ਏਡਾ ਵੱਡਾ ਟੱਬਰ ਹੁੰਦਾ ਸੀਗਾ, ਮੈਂ ਤੇ ਹੁਣ ਯਾਦ ਕਰਦੀ ਹਾਂ ਵੀ ਏਡਾ ਵੱਡਾ ਟੱਬਰ ਹੁੰਦਾ ਸੀ, ਇੰਨੇ ਟੱਬਰ ਦੇ ਕੱਪੜੇ ਕਿੱਥੇ ਰੱਖਦੇ ਹੁੰਦੇ ਸੀ। ਹੁਣ ਤੇ ਇੱਥੇ ਦੇਖ ਲਓ ਭਾਵੇਂ ਵਾਕ ਇਨ ਰੂਮਸ ਬਣੀਆਂ ਹੋਈਆਂ ਤੇ ਹਰ ਰੂਮ ਦੇ ਵਿੱਚ ਏਡੀਆਂ ਏਡੀਆਂ ਕਬਰਡਸ ਆ, ਤੇ ਫੇਰ ਵੀ ਇਹ ਲੱਗਦਾ ਭਈ ਸਮਾਨ ਕਿੱਥੇ ਰੱਖੀਏ। ਜਦੋਂ ਵੀ ਕੋਈ ਆਉਂਦਾ ਗੱਲ ਕਰਦਾ ਨਾ ਵੀ ਨਾ ਸਟੋਰੇਜ ਘੱਟ ਆ, ਤੇ ਉਸ ਵੇਲੇ ਮੇਰਾ ਧਿਆਨ ਆਪਣੇ ਨਾ ਉਹੀ ਪਿੰਡ ਵਾਲੇ ਇੱਕ ਟਰੰਕ ਤੇ ਚਲ ਜਾਂਦਾ ਹੁੰਦਾ, ਉਹ ਵੱਡੇ ਟਰੰਕ ਤੇ ਜਿਹਦੇ ਵਿੱਚ ਸਾਰਿਆਂ ਦੇ ਸਰਦੀਆਂ ਦੇ ਕੱਪੜੇ ਪਏ ਹੁੰਦੇ ਸੀਗੇ। ਉਹ ਚੀਜ਼ਾਂ ਨੂੰ ਮੈਂ ਆਪਣੇ ਆਪ ਨੂੰ ਉੱਥੇ ਲੈ ਜਾਂਦੀ ਹੁੰਦੀ ਹਾਂ ਵੀ ਇਹ ਜ਼ਰੂਰਤਾਂ ਨਹੀਂ, ਇਹ ਸਾਡੀਆਂ ਖਾਹਿਸ਼ਾਂ ਆ, ਜਿੰਨੀਆਂ ਮਰਜ਼ੀ ਵਧਾ ਲਈਏ। ਔਰ ਰਾਤੀ ਵੀ ਕੋਈ ਸਾਡੇ ਗੈਸਟ ਆਏ ਹੋਏ ਸੀਗੇ ਤਾਂ ਉਹਨਾਂ ਨਾਲ ਇਹੀ ਗੱਲਾਂ ਕਰਨ ਲੱਗ ਗਏ। ਮੈਂ ਦਾਲ ਬਣਾਈ ਹੋਈ ਸੀ, ਦਾਲ ਚੌਲ ਤੇ ਨਾਲ ਪੁਦੀਨੇ ਦੀ ਚਟਨੀ ਸੀਗੀ, ਤੇ ਰੈਂਡਮ ਜਿਹੀ ਆਏ ਉਹ ਤੇ ਉਹ ਖਾ ਕੇ ਕਹਿਣ ਲੱਗ ਗਏ ਜੋ ਇਹਦੇ ਵਿੱਚ ਮਜ਼ਾ ਆ। ਉਹ ਪਹਿਲਾਂ ਕਹਿ ਰਹੇ ਸੀ ਵੀ ਕਿਤੇ ਬਾਹਰ ਚੱਲਦੇ ਆ ਖਾਣ ਨਾ, ਮੈਂ ਕਿਹਾ ਨਹੀਂ ਵੀ ਕੋਈ ਗੱਲ ਨੀ ਮੈਂ ਬਣਾਈ ਹੋਈ ਆ ਤੇ ਘਰ ਹੀ ਖਾਂਦੇ ਆ। ਤੇ ਉਹ ਖਾ ਕੇ ਉਹ ਹੀ ਕਹਿੰਦੇ ਭਈ ਮਜ਼ਾ ਆ ਗਿਆ ਖਾ ਕੇ, ਭਈ ਆਹ ਵਾਲੀ ਚੀਜ਼ ਹੁਣ ਕਿੱਥੇ ਮਿਲਦੀ ਆ। ਮੈਂ ਕਿਹਾ ਮਿਲਦੀ ਤਾਂ ਹੈਗੀ ਆ ਪਰ ਅਸੀਂ ਗਵਾਈ ਹੋਈ ਆ, ਅਸੀਂ ਉਹ ਕਹਿ ਲੋ ਭਈ ਸਾਡੇ ਆਪਣੇ ਕੋਲ ਹੀ ਉਹ ਦੌਲਤ ਆ ਪਰ ਅਸੀਂ ਲੱਭਦੇ ਬਾਹਰ ਪਏ ਆ, ਹਨਾ। ਸੋ ਫਿਰ ਅਸੀਂ ਉਹੀ ਗੱਲਾਂ ਕਰਨ ਲੱਗ ਗਏ ਵੀ ਉਹ ਸਮਾਂ ਵਧੀਆ ਸੀਗਾ ਜਾਂ ਏਦਾਂ ਸੀ ਜਾਂ ਓਦਾਂ ਸੀ। ਔਰ ਉਹ ਤੇ ਹੁਣ ਮੈਂ ਸੋਚਦੀ ਹਾਂ ਵੀ ਸਾਡੇ ਕੋਲ ਜੋ ਸੀ ਜੋ ਅਸੀਂ ਜੀਂਦੇ ਹੁੰਦੇ ਸੀਗੇ, ਹੁਣ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਕੋਈ ਹੋਲੀਡੇ ਡੈਸਟੀਨੇਸ਼ਨ ਹੀ ਇਹੋ ਜਿਹੀ ਬਣ ਜਾਵੇ ਜਿੱਥੇ ਉਹ ਵਾਲਾ ਪੰਜਾਬ ਪੂਰਾ ਵਸਿਆ ਹੋਵੇ, ਔਰ ਜਿੱਥੇ ਤੁਸੀਂ ਆਪਣੀਆਂ ਹੋਲੀਡੇਜ਼ ਲਈ ਚਲੇ ਜਾਓ, ਜਿੱਥੇ ਜਾ ਕੇ ਤੁਹਾਨੂੰ ਲੱਗੇ ਵੀ ਹਾਂ ਅਸੀਂ ਵਾਪਸ ਆ ਗਏ ਆ ਉੱਥੇ। ਸੋ ਬੜਾ ਕੁਝ ਸੀ ਸਾਡੇ ਕੋਲ ਜਿਹੜਾ ਅਸੀਂ ਗਵਾਉਂਦੇ ਜਾ ਰਹੇ ਆ। ਸੋ ਚਲੋ ਜੀ, ਬਾਕੀ ਅੱਛਾ ਸਿਰਫ ਇਹੀ ਚੀਜ਼ਾਂ ਨਹੀਂ ਆ ਵੀ ਸਾਡੇ ਅੰਦਰ ਰੌਲਾ ਚੱਲ ਰਿਹਾ ਜਾਂ ਅਸੀਂ ਇਹ ਕਹਿ ਰਹੇ ਹਾਂ, ਹੋਰ ਵੀ ਚੀਜ਼ਾਂ. ਇੱਕ ਤਾਂ ਜਿੱਦਾਂ ਮੈਂ ਗੱਲ ਕੀਤੀ ਸੀ ਪਹਿਲਾਂ ਕਿ ਅਸੀਂ ਅੱਜ ਕੱਲ ਇਹ ਬਹੁਤ ਕਹਿੰਦੇ ਵੀ ਅਸੀਂ ਬੜੇ ਬਿਜ਼ੀ ਹੋ ਗਏ ਹਾਂ, ਅਸੀਂ ਸਾਡੇ ਕੋਲ ਟਾਈਮ ਨਹੀਂ ਹੈਗਾ, ਜਾਂ ਹਰ ਕੋਈ ਦੂਜਾ ਬੰਦਾ ਕਹੂਗਾ ਮੈਨੂੰ ਤੇ ਸਟ੍ਰੈਸ ਹੋ ਗਈ, ਔਰ ਉਸ ਤੋਂ ਬਾਅਦ ਡਿਪਰੈਸ਼ਨ ਦੀ ਗੱਲ ਅੱਜ ਕੱਲ ਆਮ ਜਿਹੀ ਹੋ ਗਈ. ਚਲੋ ਬਿਮਾਰੀ ਆ, ਮੈਂ ਇਹ ਗੱਲ ਨਹੀਂ ਕਹਿ ਰਹੀ, ਉਹਦੇ ਤੇ ਕੋਈ ਵੱਸ ਵੀ ਨਹੀਂ ਚੱਲਦਾ, ਪਰ ਕੋਈ ਵੀ ਬਿਮਾਰੀ ਆ ਅੱਜ ਕੱਲ ਕਿੰਨੀ ਜ਼ਿਆਦਾ ਵੱਧ ਗਈ ਆ. ਸ਼ੂਗਰ ਕਦੀ ਕਿਸੇ ਨੂੰ ਸੁਣਦੇ ਹੁੰਦੇ ਸੀਗੇ, ਜਾਂ ਬਲੱਡ ਪ੍ਰੈਸ਼ਰ ਵੀ ਬੜੀ ਵੱਡੀ ਚੀਜ਼ ਹੁੰਦੀ ਸੀ, ਕਿਸੇ ਦਾ ਬਲੱਡ ਪ੍ਰੈਸ਼ਰ ਵਧੀਆ ਹੁੰਦਾ ਸੀ, ਤੇ ਅੱਜ ਕੱਲ ਉਹ ਚੀਜ਼ਾਂ ਬਿਲਕੁਲ ਨਾਰਮਲ ਹੋ ਗਈਆਂ. ਜੇ ਅਸੀਂ ਗੱਲ ਕਰੀਏ ਮੈਂਟਲ ਹੈਲਥ ਦੀ ਵੀ, ਤੇ ਅੱਗੇ ਵੀ ਆਟਿਜ਼ਮ ਹੁੰਦਾ ਸੀ, ਇਹੋ ਜਿਹੀ ਗੱਲ ਨਹੀਂ, ਜਾਂ ਡਿਸੇਬਿਲਿਟੀਜ਼ ਹੁੰਦੀਆਂ ਸੀ ਅਸੀਂ ਵੀ ਪਿੰਡਾਂ ਚ, ਪਰ ਕਿਤੇ ਇਹ ਹੁੰਦਾ ਸੀਗਾ ਵੀ ਹਜ਼ਾਰ ਚੋਂ ਇੱਕ ਇਹੋ ਜਿਹਾ ਕੋਈ ਕੇਸ ਹੁੰਦਾ ਸੀ, ਔਰ ਅੱਜ ਕੱਲ ਇਹ ਚੀਜ਼ਾਂ ਬਹੁਤ ਨਾਰਮਲ ਹੋ ਗਈਆਂ. ਸੋ ਇਹਦੇ ਪਿੱਛੇ ਦਾ ਜਿਹੜੀ ਵਜ੍ਹਾ ਆ ਉਹ ਮੈਨੂੰ ਤਾਂ ਇਹੀ ਲੱਗਦਾ ਵੀ ਸਾਡੇ ਲਾਈਫ ਸਟਾਈਲ ਤੋਂ ਜ਼ਿਆਦਾ ਹੋਰ ਕੁਛ ਵੀ ਜ਼ਿੰਮੇਵਾਰ ਨਹੀਂ ਇਹਦੇ ਲਈ. ਅਸੀਂ ਆਪਣੇ ਲਾਈਫ ਸਟਾਈਲ ਨੂੰ ਕਿਤੇ ਨਾ ਕਿਤੇ ਇਮਬੈਲੈਂਸ ਕੀਤਾ ਹੋਇਆ ਜਿਹਦੇ ਕਰਕੇ ਇਹ ਪ੍ਰੋਬਲਮਸ ਆ ਰਹੀਆਂ. ਤੇ ਇੱਕ ਹੋਰ ਮੇਨ ਚੀਜ਼ ਜਿਹੜੀ ਮੈਂ ਵੀ ਜਿਹਦੇ ਵਿੱਚ ਇਨਕਲੂਡ ਆ, ਤੇ ਮੈਨੂੰ ਲੱਗਦਾ ਅਸੀਂ ਸਾਰੇ ਹੀ ਉਹਦੇ ਵਿੱਚ ਆ, ਅਸੀਂ ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਹੋਏ ਹਾਂ. ਪਰ ਸਿਰਫ ਕੌਨਸ਼ੀਅਸ ਹੀ ਹੋਏ ਆ, ਉਹ ਹੈਲਥ ਕੌਨਸ਼ੀਅਸਨੈਸ ਦੀ ਜੇ ਗੱਲ ਕਰੀਏ ਤੇ ਉਹਦੇ ਵਿੱਚ ਸਿਰਫ ਕੌਨਸ਼ੀਅਸ ਹੀ ਆ, ਹੈਲਥ ਕਿਤੇ ਵੀ ਨਹੀਂ ਹੈਗੀ. ਹਰ ਬੰਦੇ ਨੂੰ ਤੁਸੀਂ ਇੱਕ ਦੂਜੇ ਨੂੰ ਕਹਿੰਦੇ ਦੇਖੋਗੇ ਉਹ ਮੇਰਾ ਤੇ ਵੇਟ ਵੱਧ ਗਿਆ, ਮੈਂ ਮੋਟਾ ਹੋ ਗਿਆ, ਮੈਂ ਮੋਟੀ ਹੋ ਗਈ, ਬਸ ਡਾਇਟਿੰਗ ਸ਼ੁਰੂ ਕਰਨੀ. ਤੁਸੀਂ ਕਿਹੜਾ ਡਾਇਟ ਪਲਾਨ ਕਰ ਰਹੇ ਹੋ ਤੁਸੀਂ? ਅੱਛਾ ਤੁਸੀਂ ਜਿਮ ਜਾਂਦੇ ਹੋ, ਤੁਸੀਂ ਕਿਹੜੇ ਜਿਮ ਜਾਂਦੇ ਹੋ, ਕਿੱਦਾਂ ਆ, ਕੀ ਆ, ਕਿਹੜਾ ਡਰਿੰਕ ਲੈ ਰਹੇ ਹੋ, ਕਿਹੜੇ ਸਪਲੀਮੈਂਟਸ ਲੈ ਰਹੇ ਹੋ ਤੁਸੀਂ? ਯਾਨੀ ਇਹ ਵਾਲੀਆਂ ਚੀਜ਼ਾਂ ਵੀ ਅਸੀਂ ਬਚਪਨ ਚ ਕਦੀ ਨਹੀਂ ਸੁਣੀਆਂ ਸੀਗੀਆਂ, ਕਦੀ ਵੀ ਨਹੀਂ ਸੁਣੀਆਂ ਸੀਗੀਆਂ ਵੀ ਹਾਂ. ਅੱਜ ਕੱਲ ਅਸੀਂ ਸਿਰਫ ਕੌਨਸ਼ੀਅਸ ਜ਼ਿਆਦਾ ਹੋ ਰਹੇ ਹਾਂ, ਹੋਰ ਕੁਛ ਨਹੀਂ ਹੈਗਾ. ਅੱਗੇ ਅਸੀਂ ਕੌਨਸ਼ੀਅਸ ਨਹੀਂ ਸੀ, ਜੋ ਵੀ ਖਾਈਦਾ ਸੀਗਾ ਸਾਨੂੰ ਇਹੀ ਸਿਖਾਇਆ ਗਿਆ ਸੀ, ਪਲੇਟ ਚ ਜੋ ਪਿਆ ਆ ਰੱਬ ਦਾ ਸ਼ੁਕਰ ਕਰਕੇ ਉਹਦੀ ਗ੍ਰਾਈ ਲੈਣੀ ਆ. ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਉਦੋਂ ਵੀ ਅਸੀਂ ਕੀ ਕੈਲਰੀਜ਼ ਖਾ ਰਹੇ ਆ, ਕਿੰਨੇ ਕਾਰਬਸ ਖਾ ਰਹੇ ਆ, ਕਿੰਨੇ ਪ੍ਰੋਟੀਨਸ ਲੈ ਰਹੇ ਆ. ਅੱਜ ਕੱਲ ਜਦੋਂ ਸਾਡੀ ਪਲੇਟ ਦੇ ਵਿੱਚ ਖਾਣਾ ਆਉਂਦਾ, ਬੇਸ਼ੱਕ ਮੈਂ ਵੀ ਆ, ਸਾਡਾ ਧਿਆਨ ਸਭ ਤੋਂ ਪਹਿਲਾਂ ਇਹ ਜਾਂਦਾ ਵੀ ਅੱਛਾ ਮੈਂ ਅੱਜ ਇੰਨੇ ਕਾਰਬਸ ਖਾ ਲਏ, ਮੈਂ ਇੰਨੀਆਂ ਕੈਲਰੀਜ਼ ਲੈ ਲਈਆਂ, ਮੈਂ ਆਹ ਕਰ ਲਿਆ. ਉਹਦੇ ਵਿੱਚ ਸ਼ੁਕਰਾਨਾ ਕਿੱਥੇ ਹੁੰਦਾ? ਉਹਦੇ ਵਿੱਚ ਤੇ ਡਾਊਟ ਹੁੰਦਾ ਸਾਡਾ ਕਿ ਅੱਛਾ ਇਹ ਮੇਰੇ ਅੰਦਰ ਜਾਊਗਾ, ਇਹ ਕਿੱਦਾਂ ਲੱਗੂਗਾ, ਇਹ ਕੀ ਹੋਊਗਾ, ਔਰ ਫੇਰ ਬਸ ਕਿਹੜੇ ਜਿਮ ਜਾਈਏ. ਔਰ ਜੇ ਅਸੀਂ ਆਪਣੀ ਫਿਜ਼ੀਕਲ ਫਿਟਨੈਸ ਦੀ ਗੱਲ ਕਰੀਏ ਤੇ ਕਿਹੜੇ ਜਿਮ ਜਾਂਦੇ ਹੁੰਦੇ ਸੀ ਸਾਡੇ ਮਾਂ ਪਿਓ ਜਾਂ ਸਾਡੇ ਬਜ਼ੁਰਗ? ਬੜੇ ਵਧੀਆ ਫਿੱਟ ਪਏ ਹੋਏ ਸੀ. ਔਰ ਮੈਂ ਜੇ ਗੱਲ ਕਰਾਂ ਪਈ, ਉਹ ਸਾਡੇ ਨਾਲੋਂ ਜ਼ਿਆਦਾ ਫਿੱਟ ਸਾਡੇ ਮਾਂ ਪਿਓ ਹੋਣੇ ਆ ਅਜੇ ਵੀ. ਹੱਥੀ ਕੰਮ ਜਿਹੜੇ ਉਹ ਕਰ ਲੈਂਦੇ ਹੁੰਦੇ ਸੀਗੇ, ਉਹ ਤਾਂ ਹੁਣ ਸੁਪਨਾ ਹੀ ਲੱਗਦੇ ਹੁੰਦੇ ਵੀ ਅੱਛਾ ਉਹ ਹੱਥੀ ਕੰਮ ਜਿਹੜੇ ਕਰ ਲੈਂਦੇ ਸੀਗੇ ਉਹ ਕੰਮ ਅਸੀਂ ਕਰ ਸਕਦੇ ਹਾਂ. ਉਹ ਜਦੋਂ ਬਚਪਨ ਚ ਜੇ ਅਸੀਂ ਆਪਣੀ ਵੀ ਗੱਲ ਕਰੀਏ, ਝਾੜੂ ਲਾਉਂਦੇ ਹੁੰਦੇ ਸੀ ਜਾਂ ਪੋਚੇ ਲਗਾਉਂਦੇ ਹੁੰਦੇ ਸੀ ਬੈਠ ਕੇ, ਤੇ ਉਹ ਮੈਨੂੰ ਲੱਗਦਾ ਉਸ ਤੋਂ ਵਧੀਆ ਜਿਮ ਕੀ ਹੁੰਦਾ ਸੀਗਾ, ਜਿਹੜਾ ਤੁਸੀਂ ਬੈਠ ਕੇ ਪੂਰੇ ਘਰ ਦੇ ਵਿੱਚ ਪੋਚਾ ਲਾ ਦੇਣਾ ਜਾਂ ਜਿਹੜਾ ਬੈਠ ਕੇ ਤੁਸੀਂ ਝਾੜੂ ਲਾਉਂਦੇ ਹੁੰਦੇ ਸੀਗੇ. ਉਸ ਤੋਂ ਜੇ ਹੋਰ ਪਿੱਛੇ ਜਾਈਏ ਤੇ ਗੱਲ ਕਰੀਏ, ਜਦੋਂ ਖੇਤਾਂ ਚ ਬੈਠ ਕੇ ਪੈਰਾਂ ਭਾਨੇ ਤੁਸੀਂ ਉਹ ਪੂਰਾ ਸਿਆੜ ਪੱਠਿਆਂ ਦਾ ਵੱਢ ਦਿੰਦੇ ਹੁੰਦੇ ਸੀਗੇ, ਔਰ ਉਸ ਤੋਂ ਬਾਅਦ ਉਹ ਪੱਠੇ ਲੈ ਕੇ ਘਰ ਆਉਣੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਮਸ਼ੀਨ ਦੇ ਨਾਲ ਕੁਤਰਨਾ, ਕਿਹੜੇ ਜਿਮ ਦੀ ਲੋੜ ਪੈਂਦੀ ਹੋਏਗੀ ਉਸ ਵੇਲੇ, ਹੈ ਨਾ? ਸੋਚੋ ਉਹ ਬੀਬੀਆਂ ਜਿਹੜੀਆਂ ਏਡੇ ਏਡੇ ਟੋਕਰੇ ਸਿਰਾਂ ਤੇ ਰੱਖ ਕੇ ਸਵੇਰੇ ਮੂੰਹ ਹਨੇਰੇ ਤੁਰ ਪੈਂਦੀਆਂ ਹੁੰਦੀਆਂ ਸੀਗੀਆਂ ਗੋਹਾ ਕੂੜਾ ਕਰਨ ਜਾਂ ਸੁੱਟਣ. ਅੱਜ ਕੱਲ ਸਾਨੂੰ ਜ਼ਿੰਦਗੀ ਚ ਸਿਰਫ ਜੇ ਗੱਲ ਕਰੀਏ ਨਾ, ਇਹ ਸਿਰਫ ਸਾਡੀਆਂ ਗੱਲਾਂ ਕਿ ਸਾਨੂੰ ਆਹ ਚਾਹੀਦਾ, ਸਾਨੂੰ ਆਹ ਚਾਹੀਦਾ, ਸਿਰਫ ਪੈਸਾ ਚਾਹੀਦਾ, ਅਸੀਂ ਸਿਰਫ ਔਰ ਸਿਰਫ ਪੈਸੇ ਦੇ ਪਿੱਛੇ ਦੌੜੇ ਹੋਏ ਆ, ਔਰ ਉਸ ਪੈਸੇ ਨਾਲ ਮਿਲਣ ਵਾਲੀਆਂ ਜਿਹੜੀਆਂ ਸਹੂਲਤਾਂ ਉਹਨਾਂ ਦੇ ਪਿੱਛੇ ਦੌੜੇ ਹੋਏ ਆ, ਕਿਉਂਕਿ ਪੈਸੇ ਨਾਲ ਤੁਸੀਂ ਜਿਮ ਜਾ ਸਕਦੇ ਆ ਪਰ ਚੰਗੀ ਸਿਹਤ ਨਹੀਂ ਖਰੀਦ ਸਕਦੇ, ਪੈਸੇ ਨਾਲ ਅਸੀਂ ਸਪਲੀਮੈਂਟਸ ਖਰੀਦ ਸਕਦੇ ਆ, ਪਰ ਉਹ ਇੱਕ ਹੈਲਦੀ ਐਕਚੁਅਲ ਚ ਹੈਲਦੀ ਡਾਇਟ ਜਿਹੜੀ ਅਸੀਂ ਬਚਪਨ ਚ ਖਾਂਦੇ ਹੁੰਦੇ ਸੀ, ਕੀ ਨਹੀਂ ਹੁੰਦਾ ਸੀ ਸਾਡੀ ਉਸ ਪਲੇਟ ਦੇ ਵਿੱਚ, ਕਿੰਨੀ ਹੈਲਦੀ ਹੁੰਦੀ ਸੀ. ਕਦੀ ਘਿਓ ਪਾਉਣ ਲੱਗੇ ਅਸੀਂ ਸੋਚਿਆ ਸੀਗਾ ਵੀ ਇਹ ਜਾ ਕੇ ਫੈਟ ਬਣ ਕੇ ਸਾਡੇ ਅੰਦਰ ਚੜੂਗਾ ਜਾਂ ਇਹਦੇ ਨਾਲ ਬੀਪੀ ਤੇ ਆਹ ਅਸਰ ਹੋਊਗਾ, ਔਰ ਉਦੋਂ ਖਾਂਦੇ ਪੀਂਦੇ ਵੀ ਹੁੰਦੇ ਸੀਗੇ ਘਰ ਦੇ ਵਿੱਚ, ਮੈਂ ਨਹੀਂ ਦੇਖਿਆ ਕਿਸੇ ਨੂੰ ਕੋਈ ਇਹੋ ਜਿਹੀ ਬਿਮਾਰੀ ਹੁੰਦੀ ਸੀਗੀ, ਹੱਸਦੇ ਖੇਡਦੇ ਡੜੰਗੇ ਲਾਉਂਦੇ ਫਿਰਦੇ ਹੋਈਦਾ ਸੀਗਾ. ਔਰ ਜ਼ਿੰਦਗੀ ਦੇ ਵਿੱਚ ਉਹੀ ਗੱਲ ਹੈ, ਅਸੀਂ ਬਹੁਤ ਕੁਝ ਕਮਾਇਆ ਆ, ਬਹੁਤ ਕੁਝ ਹਾਸਿਲ ਕੀਤਾ ਆ, ਪਰ ਉਸ ਤੋਂ ਕਿਤੇ ਜ਼ਿਆਦਾ ਅਸੀਂ ਗਵਾ ਵੀ ਚੁੱਕੇ ਆ, ਔਰ ਜੋ ਗਵਾਇਆ ਆ ਉਹ ਕਿਤੇ ਮੇਰੇ ਦਾਦੀ ਦੀ ਗੱਲ ਹਮੇਸ਼ਾ ਅੱਜ ਕਿੱਦਾਂ ਹੋ ਸਕਦਾ ਸੀ ਵੀ ਮੈਂ ਆਪਣੀ ਦਾਦੀ ਦੀ ਗੱਲ ਨਾ ਕਰਾਂ। ਹਰ ਪ੍ਰੋਗਰਾਮ ਦੇ ਵਿੱਚ ਹੀ ਹੁੰਦੀ ਹੈ, ਉਹਨਾਂ ਦੀਆਂ ਜਿਹੜੇ ਮੁਹਾਵਰੇ ਅਖਾਣ ਹੈ ਉਹ ਹਮੇਸ਼ਾ ਮੈਨੂੰ ਯਾਦ ਆ ਜਾਂਦੇ ਆ ਪ੍ਰੋਗਰਾਮ ਦੇ ਵਿੱਚ ਵੀ, ਜਾਂ ਵੈਸੇ ਵੀ ਜ਼ਿੰਦਗੀ ਦੇ ਵਿੱਚ, ਵੀ ਡੁੱਲੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ। ਉਹ ਇੱਕ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਜੇ। ਸੋ ਹੋ ਸਕਦਾ ਅਜੇ ਤੱਕ ਇਹ ਸਮਾਂ ਹੋਵੇ ਜਦੋਂ ਅਸੀਂ ਸੰਭਲ ਜਾਈਏ, ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਨਾ ਆਪਣੇ ਆਪ ਤੇ ਵੀ ਧਿਆਨ ਦੇਈਏ ਤੇ ਆਪਣੇ ਬੱਚਿਆਂ ਤੇ ਵੀ ਧਿਆਨ ਦੇਈਏ। ਬਹੁਤ ਸੋਹਣੇ ਦੇਸ਼ ਦੇ ਵਿੱਚ ਬੈਠੇ ਹੋਏ ਆ ਅਸੀਂ, ਬਹੁਤ ਸੋਹਣੀ ਜਗ੍ਹਾ ਆ, ਬਸ ਆਪਣੇ ਆਪ ਤੇ ਲਗਾਮ ਪਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਜੇ ਨਾ ਲਗਾਮ ਪਾਈ ਅਸੀਂ ਆਪਣੇ ਮਨ ਦੇ ਇਸ, ਆਪਣੀਆਂ ਇੱਛਾਵਾਂ ਦੇ ਇਸ ਘੋੜੇ ਤੇ, ਇਹਨੇ ਸਾਨੂੰ ਪਤਾ ਨਹੀਂ ਕਿੱਥੇ ਲੈ ਜਾਣਾ ਆ, ਕਿੱਥੇ ਲੈ ਜਾਣਾ ਆ। ਕਿਉਂਕਿ ਸੋਚੋ ਇੰਨੇ ਕੁ ਸਮੇਂ ਦੇ ਵਕਫੇ ਦੇ ਵਿੱਚ ਜਿੱਥੇ ਅਸੀਂ ਅੱਜ ਜ਼ਿੰਦਗੀ ਦੇ ਅੱਧ ਵਿਚਕਾਰ ਜੇ ਖੜੇ ਹੋਏ ਆ ਤੇ ਲੱਗਦਾ ਆ ਭਈ ਕਿੱਥੇ ਆ ਗਏ, ਤੇ ਹੋਰ ਅੱਧੀ ਜ਼ਿੰਦਗੀ ਚ ਜਦੋਂ ਜਾਣ ਲੱਗਣਾ ਤੇ ਉਦੋਂ ਇਹ ਨਾ ਹੋਵੇ ਭਈ ਯਾਰ ਕੀ ਕਰ ਬੈਠੇ ਜ਼ਿੰਦਗੀ ਦੇ ਵਿੱਚ, ਸ਼ੁਰੂ ਤੇ ਇੱਦਾਂ ਹੋਈ ਸੀ, ਕਿੱਥੇ ਕੁ ਕੀ ਕਰ ਲਿਆ ਅਸੀਂ, ਇੰਨੇ ਘਰ ਪਾ ਲਏ, ਇੰਨੀਆਂ ਕਾਰਾਂ ਪਾ ਲਈਆਂ, ਇੰਨੀਆਂ ਜ਼ਮੀਨ ਜਾਇਦਾਦਾਂ ਹੋ ਗਈਆਂ, ਪਰ ਸਬਰ ਜਿਹਾ ਨਹੀਂ ਆਇਆ ਪੂਰੀ ਜ਼ਿੰਦਗੀ ਦੇ ਵਿੱਚ, ਕੁਝ ਕਮੀ ਰਹਿ ਗਈ। ਲੋ ਜੀ, ਲਖਬੀਰ ਬਰਾੜ ਹੁਣਾਂ ਨੇ ਮੈਸੇਜ ਕੀਤਾ, ਇਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਸੌਂਗ ਕੂੰਡਾ ਵਰਸਿਸ ਖੂੰਡਾ, ਗਗਨਦੀਪ ਚੀਮਾ ਦੀ ਆਵਾਜ਼ ਦੇ ਵਿੱਚ। ਜ਼ਰੂਰ ਜੀ, ਬੜਾ ਪਿਆਰਾ ਗੀਤ ਹੈ, ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਸਰਬਜੀਤ ਭਾਜੀ ਤੱਕ ਤੁਹਾਡੀ ਫਰਮਾਇਸ਼ ਪਹੁੰਚ ਚੁੱਕੀ ਹੈ, ਤੇ ਲਓ ਜੀ ਵੱਡੇ ਭਾਜੀ ਜਗਤਾਰ ਹੁਣੇ ਵੀ ਆ ਗਏ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਧਨੀ ਦੀ ਕਾਲ ਵੀ ਆ ਰਹੀ ਹੈ, ਸੋ ਧਨੀ ਨੂੰ ਪ੍ਰੋਗਰਾਮ ਦੇ ਵਿੱਚ ਲੈਣੀ ਆ ਮੈਂ ਪਹਿਲਾਂ। ਹੈਲੋ
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਧਨੀ, ਕੀ ਹਾਲ ਆ?
ਬਸ ਵਧੀਆ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ?
ਮੈਂ ਵਧੀਆ। ਮੈਂ ਕਿਹਾ ਸਿਡਨੀ ਵਾਲਿਆਂ ਨੇ ਧੰਨ ਧੰਨ ਕਰਵਾਈ ਪਈ ਆ, ਬਸ ਰੁਕ ਜਾਓ, ਬ੍ਰੇਕ ਮਾਰ ਲਓ ਕਿਤੇ ਤੁਸੀਂ।
ਅਸੀਂ ਤਾਂ ਸਪੀਡਾਂ ਪੂਰੀਆਂ ਲਾਈਆਂ ਜੀ, ਅਸੀਂ ਤਾਂ 90 ਤੇ ਚੱਲਦੇ ਪਏ ਆ ਪੂਰੇ।
ਉਹੀ ਤਾਂ ਕਹਿੰਦੀ ਆ ਵੀ ਥੋੜਾ ਜਿਹਾ ਰੁਕ ਜਾਓ, ਕਿਤੇ ਤਾਂ ਬ੍ਰੇਕ ਮਾਰ ਲਓ।
ਲੋਕੀ ਨੀ ਰੋਕਦੇ, ਅਸੀਂ ਕਿੱਥੇ ਰੁਕਣਾ, ਲੋਕੀ ਆਪ ਨੀ ਰੋਕਦੇ, ਇੱਥੇ ਤਾਂ ਲੱਗਦਾ ਹੀ ਨੀ ਲੋਕਡਾਊਨ ਹੋਇਆ।
ਅੱਛਾ,
ਦੁਨੀਆਂ ਹੈ ਹੀ ਇੰਨੀ ਆ, ਇੱਥੇ ਕਿਸੇ ਨੇ ਮਹਿਸੂਸ ਹੁੰਦਾ ਹੀ ਨੀ ਲੋਕਡਾਊਨ ਵਾਲੀ ਗੱਲ ਇੱਥੇ ਕੋਈ ਹੈਗੀ ਆ। ਜਿਸ ਟਾਈਮ ਮਰਜ਼ੀ ਚੱਲੋ, ਤੁਸੀਂ ਸੜਕਾਂ ਤੇ ਸੜਕਾਂ ਫੁੱਲ, ਰਾਤ ਨੂੰ ਚੱਲ ਜਾਓ ਤਾਂ ਫੁੱਲ, ਸਵੇਰੇ ਚੱਲ ਜਾਓ ਤਾਂ ਫੁੱਲ।
ਸਹੀ ਗੱਲ ਆ, ਨਹੀਂ ਬਟ ਮੈਂ ਇੱਥੇ ਦੀ ਗੱਲ ਕਰਾਂ ਨਾ, ਨਹੀਂ ਚਲੋ ਬਾਕੀ ਜਗ੍ਹਾ ਮੈਂ ਦੇਖੀਆਂ ਨੀ, ਪਰ ਇੱਥੇ ਐਡੀਲੇਡ ਦੇ ਵਿੱਚ ਪੂਰਾ ਫੋਲੋ ਕਰਦੇ ਆ, ਔਰ ਇੱਥੇ ਇੱਕ ਵੀ ਕੇਸ ਨੀ ਹੈਗਾ, ਤੂੰ ਬਿਲੀਵ ਕਰੂੰਗਾ? ਅਜੇ ਵੀ ਤੁਸੀਂ ਬਾਹਰ ਨਿਕਲੂਗੇ ਕੋਈ ਤੁਹਾਨੂੰ ਮਾਸਕ ਤੋਂ ਬਿਨਾਂ ਨਹੀਂ ਮਾਰਕੀਟ ਚ ਦਿਸੂਗਾ ਤੁਹਾਨੂੰ, ਮਾਰਕੀਟ
ਤੁਹਾਡੇ ਵਰਗੇ ਸਿਆਣੇ ਬੰਦੇ ਫਿਰ ਉੱਥੇ ਆ, ਸਾਡੇ ਵਰਗੇ ਇੱਥੇ ਆ, ਵਰਗੇ ਤਾਂ ਹੁੰਦਾ ਹੀ ਆ ਨਾ,
ਤਾਂ ਹੀ ਤਾਂ ਕਹਿੰਦੇ ਆ ਜਾਓ ਇੱਥੇ। ਅੱਧੀ ਦੁਨੀਆਂ ਤਾਂ ਧਨੀ ਨੇ ਖਰਾਬ ਕੀਤੀ ਹੋਣੀ ਇੱਥੇ, ਉਹ ਕੁਛ ਨੀ ਚੱਕ ਲੋ
ਮੈਂ ਖਰਾਬ ਕੀਤੀ। ਪਰਸੋਂ ਦੀ ਗੱਲ ਸੁਣ ਲੋ, ਪਰਸੋਂ ਕੀ ਹੋਇਆ ਵੀ, ਅਸੀਂ ਉਹ ਲੱਗ ਗਏ ਨਾ ਸਾਡੇ ਗੁਆਂਢੀ, ਕਹਿੰਦੇ ਪਾਰਟੀ ਕਰਨੀ, ਪੀਜ਼ਾ ਪਾਰਟੀ।
ਅੱਛਾ,
ਤੇ ਮੈਂ ਕਿਹਾ ਕੋਈ ਨੀ ਕਰ, ਹਾਂ ਮੈਂ ਕਿਹਾ ਕੋਈ ਨੀ ਕਰ ਲੈਨੇ ਹਨਾ, ਕਹਿੰਦੇ ਇਹ ਕਰ ਲਾਂਗੇ ਰੂਲ ਆਪਾਂ, ਕੋਈ ਨੀ ਤੋਰਨਾ, ਇੱਕ ਟੇਬਲ ਤੁਹਾਡੇ ਘਰ ਲਾ ਲਾਂਗੇ, ਇੱਕ ਟੇਬਲ ਆਪਣੇ ਘਰ ਗੋਰੇ ਹੀ। ਮੈਂ ਕਿਹਾ ਚਲੋ ਠੀਕ ਹੈ ਕੋਈ ਨੀ, ਪਾਰਟੀ ਕਰ ਲੈਂਦੇ ਆਪਾਂ, ਨਾ ਪਾਰਟੀ ਕਰ ਲੈਂਦੇ। ਉਹਨਾਂ ਨੇ ਵੀ ਪੀਜ਼ੇ ਪੂਜੇ ਦਾ ਸਾਰਾ ਸਮਾਨ ਲਿਆ ਗਿਆ, ਆਟਾ ਊਟਾ ਗੁੰਨ ਲਿਆ ਗੋਰੇ ਦੇ, ਤੇ ਨਾਲ ਬੁੱਢੀ ਜਿਹੜੀ ਤੁਹਾਨੂੰ ਦੱਸੀ ਨੀ ਗੱਲ ਪਹਿਲਾਂ, ਬੀਬੀ ਹੁੰਦੀ ਸਾਡੀ ਗੁਆਂਢ ਚ, ਉਹ ਕਹਿੰਦੀ ਤੁਹਾਨੂੰ ਪੀਜ਼ੇ ਖਵਾਓ, ਪੀਜ਼ੇ ਖਵਾਉਣੇ। ਮੈਂ ਕਿਹਾ ਕੋਈ ਗੱਲ ਨੀ। ਹਾਂਜੀ,
ਜਿਹੜਾ ਤੂੰ ਦੱਸਦਾ ਹੁੰਦਾ ਸੀ ਵੀ ਝੋਲਾ ਚੁੱਕ ਕੇ ਜਾਂਦੀ ਹੁੰਦੀ ਆ।
ਹਾਂਜੀ 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 ਹਾਂਜੀ, ਉਹ ਕਹਿੰਦੀ ਤੁਹਾਡੀ ਪੀਜ਼ੇ ਦੀ ਪਾਰਟੀ ਕਰਦੀ ਆ ਜਾਓ ਕਹਿੰਦੀ। ਮੈਂ ਕਿਹਾ ਠੀਕ ਆ। ਉਹਨਾਂ ਨੇ ਇੱਕ ਟੇਬਲ ਸਾਡੇ ਪਾਸੇ ਲਾ ਤਾ, ਇੱਕ ਆਪਣੇ ਪਾਸੇ ਲਾ ਤਾ। ਮੈਂ ਕਿਹਾ ਚਲੋ ਆਪਣੀ ਵੀ ਜ਼ਿੰਮੇਵਾਰੀ ਬਣਦੀ, ਆਪਾਂ ਵੀ ਕੁਝ ਬਣਾ ਕੇ ਖਵਾਉਂਦੇ ਇਹਨਾਂ ਨੂੰ। ਬੋਤਲ ਮੈਂ ਲੈ ਆਂਦੀ ਤੇ ਨਾਲ ਨਾ ਬੱਕਰਾ ਧਰ ਲਿਆ, 1.5 ਕਿਲੋ ਬੱਕਰਾ ਲੈ ਕੇ ਆਂਦਾ ਜਾ ਕੇ ਪਾਰਕ ਦੀ ਮਾਰਕੀਟ ਤੋਂ।
ਅੱਛਾ,
12 ਵਜੇ ਦਾ ਮੈਂ ਚਾੜੇ ਆ ਤਾਂ 5:30 ਵਜੇ ਜਾ ਕੇ ਬੱਕਰਾ ਗਲਿਆ। ਜਦੋਂ ਪੀਜ਼ਾ ਬਣਾਉਣ ਲੱਗੇ, ਪੀਜ਼ਾ ਪੂਜਾ ਬਣਾ ਕੇ ਖਾ ਲਿਆ। ਮੈਂ ਕਿਹਾ ਚਲੋ ਕੋਲੀ ਲੈ ਕੇ ਆਉਂਦਾ ਭਰ ਕੇ, ਬੱਕਰਾ ਖਾਵਾਂ ਇਹਨਾਂ ਨੂੰ। ਤੇ ਮਾਈ ਨੂੰ ਪਾ ਕੇ ਦਿੱਤਾ ਵਾ ਕੋਲੀ ਦੇ ਵਿੱਚ। ਮੈਂ ਕਿਹਾ ਵੀ ਆਹ ਦੇਖ ਦੂੰਗਾ, ਮੈਂ ਕਿਹਾ ਚੈੱਕ ਕਰਕੇ ਦੱਸ ਕਿੱਦਾਂ ਦਾ ਬਣਿਆ। ਤੇ ਮਾਈ ਨੇ ਨਾ ਇੱਕ ਚੌਂਚਾ ਲਾਇਆ, ਹਲਕਾ ਚੌਂਚਾ ਲਾਇਆ, ਕਹਿੰਦੀ ਠੀਕ ਹੈ ਪਰ ਕਹਿੰਦੀ ਮੇਰੇ ਮਨ ਦੀ ਗੱਲ ਨੀ ਹੈਗੀ। ਮੈਂ ਕਿਹਾ ਮਾਈਏ ਮੈਂ 5 ਘੰਟੇ ਹੋ ਗਏ ਰੋਟੀ ਚਾੜਿਆ ਚੁੱਲ੍ਹੇ ਦੇ, ਤੈਨੂੰ ਪਸੰਦ ਨੀ ਆਇਆ ਬੱਕਰਾ?
ਬੱਕਰਾ ਜਾਨੋ ਗਿਆ ਤੇ ਖਾਣ ਵਾਲੇ ਨੂੰ ਸਵਾਦ ਨਾ ਆਇਆ, ਇਹ ਕਹਾਵਤਾਂ ਦੇਖ ਲਾ ਉਹੀ ਗੱਲ ਪੂਰੀ ਉਤਰੀ। ਇਹ ਤਾਂ ਜਿੱਦਾਂ ਕਹਿੰਦੇ ਨੇ ਸੀ ਵਾਕ ਬਣਾਓ, ਉਹਦੇ ਵਿੱਚ ਵਾਕ ਬਣਾਇਆ ਜਾ ਸਕਦਾ ਸੀ ਇਹਦਾ, ਬੱਕਰੀ ਜਾਨੋ ਗਈ ਤੇ ਖਾਣ ਵਾਲੇ ਨੂੰ ਸਵਾਦ ਨਾ ਆਇਆ, ਇਹਦਾ ਵਾਕ ਬਣਾਓ।
ਮੈਂ ਨਹੀਂ ਨਹੀਂ ਮੈਂ 5 ਘੰਟੇ ਲਾ ਕੇ ਤਾਂ ਬੱਕਰਾ ਦੇ ਸਾਹਮਣੇ ਕੀਤਾ ਤੇ ਉਹਨੇ ਮਾੜਾ ਜਿਹਾ ਚੌਂਚਾ ਲਾ ਕੇ ਤੇ ਪਰੇ ਕਰਤਾ, ਤੇ ਕਹਿੰਦੀ ਮੈਨੂੰ ਨੀ ਪਸੰਦ ਆਇਆ, ਕਹਿੰਦੀ ਇਹਦੇ ਵਿੱਚ ਪਤਾ ਨੀ ਕੀ ਕੀ ਪਾਇਆ। ਮੈਂ ਕਿਹਾ ਮਾਈ ਮੈਂ 5 ਘੰਟੇ ਲਾ ਕੇ ਬਣਾ ਕੇ ਆਇਆ, ਮਹਾਂ ਗਾਲਿਆ ਨੂੰ ਉਹਨੇ ਜਿਹੜਾ ਮੈਨੂੰ ਪੀਜ਼ਾ ਬਣਾ ਕੇ, ਮੈਨੂੰ ਪੀਜ਼ਾ ਲੰਘੇ ਨਾ ਅੰਦਰ, ਮੈਂ ਕਿਹਾ ਇੱਥੇ ਬੱਕਰਾ ਸਾਹਮਣੇ ਪਿਆ ਤੇਰੇ ਪੀਜ਼ੇ ਕੌਣ ਖਾਵੇ ਹੁਣ।
ਤੂੰ ਪੀਜ਼ੇ ਨੂੰ ਨਾ ਬੱਕਰੇ ਦੇ ਵਿੱਚ ਉਹਦੇ ਵਿੱਚ ਡੋਬ ਡੋਬ ਕੇ ਖਾਣਾ ਸੀ ਤਰੀ ਵਾਂਗੂ, ਪੀਜ਼ੇ ਨੂੰ ਰੋਟੀ ਬਣਾ ਲੈਣਾ।
ਮੈਂ ਹਰਦੀਪ ਨੂੰ ਕਿਹਾ, ਮੈਂ ਹਰਦੀਪ ਨੂੰ ਕਹਿੰਦਾ, ਮੈਂ ਕਿਹਾ ਬੀਬੀ ਨੇ ਲਾਗੇ ਖੜੀ, ਮੈਂ ਕਿਹਾ ਬੀਬੀ ਨੇ ਕਹਿੰਦਾ ਬੱਕਰਾ ਮਨਾ ਕਰਤਾ ਸਾਡੇ ਉੱਤੇ ਵਿਆਹ ਸ਼ਾਦੀ ਵਿੱਚ, ਜੇ ਬੱਕਰਾ ਬਣਿਆ ਹੋਣਾ ਤਾਂ ਲੋਕੀ ਪਲੇਟਾਂ ਚੱਕ ਚੱਕ ਕਹਿੰਦਾ ਬੜੇ ਮਾਰ ਦੇ ਕੇ ਬੱਕਰੇ ਦੀ ਮਾਤਾ ਦੀ ਤਰੀ ਨਾ ਉੱਧਰ ਚਲ ਜੇ।
ਗੱਲ ਉਹੀ ਯਾਰ, ਹਰ ਕਿਸੇ ਦਾ ਸਵਾਦ ਆਪਣਾ ਆਪਣਾ।
ਸਵਾਦ ਤਾਂ ਠੀਕ ਹੈ, ਜਿਹੜਾ ਮੈਂ 5 ਘੰਟੇ ਲਾਈ ਉਹਨੇ 5 ਮਿੰਟ ਚ ਪਰੇ ਘਰ ਮਾਰਿਆ।
ਹੁਣ ਪਤਾ ਲੱਗਾ ਕੀ ਬੀਤਦੀ ਹੈ ਜਦੋਂ ਹਰਦੀਪ ਤੇਰੇ ਲਈ ਕੁਛ ਬਣਾਉਂਦੀ ਹੋਣੀ ਆ, ਤੂੰ ਨੱਕ ਚੜਾਉਂਦਾ ਹੋਏਗਾ, ਕੀ ਬੀਤਦੀ ਹੁੰਦੀ ਉਸ ਵੇਲੇ। ਅਹਿਸਾਸ ਤਾਂ ਹੋ ਗਿਆ ਨਾ ਤੇਰਾ, ਹੁਣ ਤੂੰ ਅੱਜ ਤੋਂ ਬਾਅਦ ਕਦੀ ਹਰਦੀਪ ਨੂੰ ਇਹ ਨੀ ਕਹੇਗਾ ਵੀ ਹਾਂ ਠੀਕ ਹੀ ਆ, ਏਦਾਂ ਹੀ ਬਣਦਾ, ਇੰਨਾ ਹੀ ਟਾਈਮ ਲੱਗਦਾ। ਇੱਕ ਵਾਰੀ ਰਸੋਈ ਚ ਗਿਆ ਪਤਾ ਲੱਗਾ 5 ਘੰਟੇ ਲੱਗਦੇ ਆ। ਇਹ ਤਾਂ ਅਸੀਂ ਹਰਦੀਪ ਨੂੰ ਪੁੱਛਾਂਗੇ ਨਾ ਜਿੱਦਣ ਆਊਗੀ। ਇੱਕ ਵਾਰੀ ਵੈਸੇ ਨਾ ਇਹ ਡਿਬੇਟ ਹੋਣੀ ਚਾਹੀਦੀ ਆ ਹਸਬੈਂਡ ਵਾਈਫ ਦੀ, ਇਹ ਵੀ ਕਿਸੇ ਦਿਨ ਕਰੀਏ। ਵਾਹ ਦੇਖ ਵੇ ਕਿਆ ਰੌਣਕਾਂ ਲੱਗਦੀਆਂ, ਹੈ ਨਾ?
ਤੁਸੀਂ ਪਟਾਓ ਮੇਰੇ ਜੁੰਡੇ ਸਵੇਰੇ ਸਵੇਰੇ।
ਮੇਰੇ ਕਿਹੜਾ ਨਹੀਂ ਪੁੱਟ ਹੋਣੇ, ਮੈਂ ਵੀ ਤੇਰੇ ਨਾਲ ਦੀ ਆ।
ਦੇਖ ਲੋ ਤੁਹਾਡੀ ਮਰਜ਼ੀ ਆ, ਫੈਸਲਾ ਤੁਹਾਡੇ ਹੱਥ ਆ,
ਮਰਜ਼ੀ ਆ। ਸਹੀ ਗੱਲ ਆ। ਅੱਛਾ ਇੱਕ ਸੱਚੀ ਗੱਲ ਆ, ਇਹ ਚਲੋ ਮਜ਼ਾਕ ਇੱਕ ਪਾਸੇ ਰਿਹਾ, ਪਰ ਇਹ ਵਾਲਾ ਇਹ ਵੀ ਜਿਹੜਾ ਚੀਜ਼ ਆ ਨਾ ਇਹ ਡਿਸਕਸ ਕਰਨ ਵਾਲੀ ਆ। ਅੱਜ ਕੱਲ ਜਿਹੜੀ ਕਹਿ ਲੋ ਵੀ ਅਸੀਂ ਬੋਂਦਲ ਜੇ ਗਏ ਹੈ ਨਾ, ਬੋਂਦਲੇ ਪਏ ਆ ਇੱਥੇ, ਮੈਂ ਆਮ ਲੋਕਾਂ ਨੂੰ ਦੇਖਦੀ ਆ, ਉਹਦੇ ਵਿੱਚ ਸਭ ਤੋਂ ਜ਼ਿਆਦਾ ਸਫ਼ਰ ਜਿਹੜਾ ਕਰ ਰਿਹਾ ਨਾ ਉਹ ਇੱਕ ਹਸਬੈਂਡ ਵਾਈਫ ਦਾ ਰਿਸ਼ਤਾ ਕਰ ਰਿਹਾ, ਔਰ ਉਸ ਰਿਸ਼ਤੇ ਕਰਕੇ ਫਿਰ ਜਿਹੜੀ ਬਾਕੀ ਬੱਚੇ ਆ ਉਹ ਸਫ਼ਰ ਕਰ ਰਹੇ ਆ। ਸਿਰਫ ਮੈਨੂੰ ਲੱਗਦਾ 3 ਜਾਂ 4 ਜਣਿਆਂ ਦਾ ਟੱਬਰ ਆ। ਅੱਜ ਕੱਲ ਚੀਜ਼ਾਂ ਬਹੁਤ ਜ਼ਿਆਦਾ ਆ ਜ਼ਰੂਰਤ ਤੋਂ ਵੀ, ਫੇਰ ਵੀ ਕਿਤੇ ਨਾ ਕਿਤੇ ਕੁਛ ਕਮੀਆਂ। ਮੈਨੂੰ ਲੱਗਦਾ ਵੀ ਇਹਦੇ ਤੇ ਇੱਕ ਪ੍ਰੋਗਰਾਮ ਜ਼ਰੂਰ ਕਰਨਾ ਪੜਦਾ।
ਦੀਦੀ ਸਾਨੂੰ ਨਾ ਐਕਚੁਲੀ ਇਸ ਤਰ੍ਹਾਂ ਕੀ ਸਾਨੂੰ ਇੱਥੇ ਲੱਗਦਾ ਆ, ਉਹ ਜਦੋਂ ਇੰਡੀਆ ਕਿਤੇ ਫੋਨ ਕਰੋ ਨਾ ਮੰਮੀ ਆਪਣੀ ਨੂੰ, ਮੰਮੀ ਨੂੰ ਫੋਨ ਕਰ ਲਈਦਾ ਨਾ, ਉੱਥੇ ਅੱਜ ਵੀ ਉਹੀ ਗੱਲਾਂ ਆ। ਪਰਸੋਂ ਫੋਨ ਕਰਤਾ ਤੇ ਉਹ ਮੰਮੀ ਆਪਣੇ ਘਰ ਪੁਰਾਣੇ ਘਰ ਸਾਡਾ ਜਿਹੜਾ ਪੁਰਾਣਾ ਘਰ ਆ ਉੱਥੋਂ ਘਾਹ ਘੂ ਪੁੱਟ ਕੇ ਇਹਨੇ ਕੰਧ ਨਾਲ ਲਾਇਆ ਤੇ ਉਹ ਚਾਚੀ ਉੱਥੋਂ ਬੋਲੀ ਜਾਵੇ ਕਿ ਇਹਨੇ ਮੇਰੀ ਕੰਧ ਨਾਲ ਘਾਹ ਲਾਤਾ। ਮੈਂ ਸੋਚੀ ਜਾਵਾਂ ਅੱਜ ਤੋਂ 10 ਸਾਲ ਪਹਿਲਾਂ ਹੀ
ਪਰ ਉਹ ਚੀਜ਼ਾਂ ਮਿਸ ਵੀ
ਆਹੋ। ਮੈਂ ਕਿਹਾ ਹੋਰ ਸੁਣਾ ਮੰਮੀ, ਕਹਿੰਦੀ ਠੀਕ ਆ। ਮੈਂ ਗੁਆਂਢੀ ਕਿੱਦਾਂ? ਕਹਿੰਦੀ ਗੁਆਂਢੀਆਂ ਨੇ ਗੁਆਂਢੀਆਂ ਤੇਰੀਆਂ ਦੀ ਗੱਲੀ ਸੁਣ ਲਾ ਗੱਲ। ਕਹਿੰਦੀ ਇਹਨਾਂ ਨੇ ਅੱਕ ਚੁੱਕੀ। ਮੈਂ ਕੀ ਹੋਇਆ? ਕਹਿੰਦੀ ਜਿੱਦਾਂ ਬੋਲਦੀ ਹੁੰਦੀ ਦੀਦੀਆਂ, ਤੁਸੀਂ ਸਮਝਦੀ? ਕਹਿੰਦੀ ਪੋਚਾ ਆਪਣੇ ਘਰ ਮਾਰ ਕੇ ਤੇ ਸਾਡੇ ਵਾਲੇ ਪਾਸੇ ਨੂੰ ਰੱਖ ਦਿੰਦੀ ਹੈ ਤੇ ਨੁੱਚਰ ਨੁੱਚਰ ਕੇ ਥੱਲੇ ਨੂੰ ਡਿੱਗਦਾ। ਮੈਂ ਕਿਹਾ ਫੜ ਲਾ ਕੇ ਇਹਨਾਂ ਨੇ ਦੇ ਦੇ।
ਦੇਖੀਏ ਵੀ ਸਮੱਸਿਆਵਾਂ
ਸਮਝਾਇਆ ਪੰਜਾਬੀ ਚ। ਉੱਥੇ ਉੱਥੇ ਇਹੋ ਹੀ ਹਾਲ ਆ, ਉੱਥੇ ਨੀ ਜਾਣਾ, ਉੱਥੇ ਹਿਸਾਬ ਤਾਂ ਉੱਥੇ ਕੋਈ ਨਾ ਕੋਈ ਗਾਹ ਏਦਾਂ ਚੱਲਦਾ ਹੀ ਰਹਿਣਾ। ਤੇ ਮੈਂ ਕਿਹਾ ਫਿਰ ਉਹ ਹੋਰ ਕਿੱਦਾਂ ਸੁਣਾ, ਮੈਂ ਕਿਹਾ ਹੋਰ ਫਿਰ ਕਹਿੰਦੀ ਉਹ ਲੈ, ਮੈਂ ਕਿਹਾ ਸਕੂਟਰੀ ਤੁਸੀਂ ਸਿੱਖੀ ਕਿ ਨੀ ਸਿੱਖੀ ਤੇ, ਕਹਿੰਦੀ ਨਾ ਡੈਡੀ ਤੇਰਾ ਸਿਖਾਉਂਦਾ ਸਕੂਟਰੀ, ਕਹਿੰਦੀ ਮੈਂ ਕੀ ਹੋਇਆ, ਕਹਿੰਦੀ ਲੈ ਇਹ ਕਹਿੰਦਾ ਕੰਧ ਚ ਮਾਰੇਗੀ ਨਾਲੇ ਮੇਰੇ ਗੋਡੇ ਬਣਾਏਗੀ ਨਾਲੇ ਆਪਣੇ ਗੋਡੇ ਬਣਾਏਗੀ, ਮੈਂ ਕਿਹਾ ਫੇਰ, ਕਹਿੰਦੀ ਫੇਰ ਉਹ ਕਹਿੰਦੀ ਵੀ ਕੋਈ ਚਲਾਉਂਦਾ ਸਕੂਟਰੀ, ਕਹਿੰਦੀ ਆਹੋ ਉਹ ਤੋਤੀ ਦੀ ਘਰ ਦੀ, ਉਹ ਕੋਹਨੀ ਦੀ ਘਰ ਦੀ, ਉਹ ਸਾਰਾ ਪਿੰਡ ਦਾ ਨਾਂ ਲੈ ਤਾ, ਉਹਨੇ ਵੀ ਰੱਖੀ। ਅੱਛਾ ਮੈਂ ਕਿਹਾ ਉਹ ਲਾਂਡ ਲਾਂਡ, ਮੈਂ ਕਿਹਾ ਆਹੋ, ਕਹਿੰਦੀ ਉਹਦੀ ਜਿਹੜੀ ਉਹ ਹੈਗੀ ਆ ਨਾ ਜਨਾਨੀ, ਉਹ ਤਾਂ ਗੱਡੀ ਚਲਾਉਂਦੀ ਆ, ਤੇ ਮੈਂ ਕਿਹਾ ਉਹ ਗੱਡੀ ਤੇ ਤੇਰੀ ਨੋਹ ਵੀ ਚਲਾਉਂਦੀ ਆ, ਮੈਂ ਕਿਹਾ ਦੋਵੇਂ ਨੋ ਸੱਸਾ, ਮੈਂ ਕਿਹਾ ਅੱਜਕੱਲ ਲੱਗ ਜਾਇਆ ਕਰੇ ਉਹ ਸੀ ਜਾਵੇ।
ਆਹੋ ਸਹੀ ਗੱਲ ਆ, ਜਾ ਪਤਾ ਨੀ ਕਦੋਂ ਹੋਣਾ, ਹੁਣ ਤਾਂ ਸੱਜੀ ਬੜਾ ਦਿਲ ਕਰਦਾ ਜਾਣ ਨੂੰ। ਹੁਣ ਤਾਂ ਜਦੋਂ ਮੂਵੀ ਦੇਖੀ ਦੀ ਆ ਨਾ, ਕੱਲ ਦੇਖ ਕੇ ਆਈ ਆ ਮੈਂ ਕੁਆੜਾ ਮੂਵੀ ਤੇ, ਹਾਏ ਉਹਦੇ ਚੋਂ ਪੰਜਾਬ ਦੇਖ ਕੇ ਤਾਂ ਇੰਨਾ ਮਜ਼ਾ ਆ ਜਾਂਦਾ ਨਾ, ਬਈ ਪੁੱਛੋ ਨਾ, ਜੀ ਕਰਦਾ ਸੀ ਬਈ ਚਲੇ ਜਾਈਏ, ਚਲ ਦੇਖੋ ਕਦੋਂ।
ਹਾਂਜੀ ਹਾਂਜੀ ਓਕੇ, ਪਿੰਡਾਂ ਦੇ ਵਿੱਚ ਇਹ ਆ ਵੀ ਜਦੋਂ ਮਰਜ਼ੀ ਫੋਨ ਕਰੋ ਤੁਹਾਨੂੰ ਉਹ ਚੀਜ਼ਾਂ ਲੱਭਣੀਆਂ, ਬਸ ਤੁਸੀਂ ਇਮੇਜਿਨ ਕਰਨਾ ਕਿ ਇੱਥੇ ਕੀ ਚੱਲਣ ਦਿਆ।
ਹਾਂ ਸਹੀ ਗੱਲ ਆ, ਪਰ ਤੂੰ ਸੋਚ ਉੱਥੇ ਕਿੰਨੀਆਂ ਵਧੀਆ ਟੈਨਸ਼ਨ ਬਈ, ਉਹਨੇ ਮੇਰੀ ਗੁਆਂਢਣ ਨੇ ਜੀ ਆਹਰ ਪੋਚਾ ਨਿਚੋੜ ਕੇ ਸੁੱਕਣਾ ਪਾਤਾ ਮੇਰੀ ਕੰਧ ਤੇ, ਵੱਧ ਤੋਂ ਵੱਧ ਬੰਦਾ ਕੀ ਕਰ ਲਊਗਾ, ਉਹ ਵੀ ਪੋਚਾ ਨਿਚੋੜ ਕੇ ਉਸ ਕੰਧ ਤੇ ਪਾ ਜੂਗਾ, ਦੂਸਰੇ ਦੇ ਘਰ ਵੀ ਡਿੱਗ ਜੂਗਾ। ਇੱਥੇ ਤੇ ਗੱਲਾਂ ਹੀ ਹੋਰ ਆ, ਫਲਾਨੇ ਨੇ ਮਰਸਰੀਜ਼ ਲੈ ਲਈ ਤੇ ਹੈ, ਅਸੀਂ ਹਜੇ ਤੱਕ ਟੋਇਟਾ ਤੇ ਬੈਠੇ
ਹਾਂ। ਗੱਲ ਮੰਮੀ ਕਹਿੰਦੀ ਸਾਡੀ ਕੰਧ ਦੇ ਨਾਲ ਕਹਿੰਦੀ ਟੈਲਾਂ ਲਾ ਤੀ ਆ, ਤੇ ਮੈਂ ਕਿਹਾ ਤੂੰ ਆਪਣੇ ਵਾਲੇ ਪਾਸੇ ਲਾ ਦੇ। ਕਹਿੰਦੀ ਮੈਂ 4 ਫੁੱਟ ਉੱਚੀ ਕਰਕੇ ਨਾ ਕੰਧ ਚੇਰ ਰੱਖੇ, ਕਹਿੰਦੀ ਮੈਂ ਕਿਹਾ ਵੀ ਪੋਚੇ ਕਰਕੇ ਤੂੰ 4 ਫੁੱਟ ਉੱਚੀ ਮੈਂ ਕੰਧ ਕੱਢਣੀ ਹੈ, ਓਦਾਂ ਹੀ ਕਹਿੰਦੀ ਉਹਨੂੰ।
ਸਹੀ ਗੱਲ
ਸੱਚੀ, ਪਿੰਡਾਂ ਦੇ ਵਿੱਚ ਬੜਾ ਵਧੀਆ
ਵਧੀਆ ਹਿਸਾਬ, ਪਰ ਕਿੰਨੇ ਵਧੀਆ ਉਹ ਉਸੇ ਪਿੰਡ ਦੇ ਵਿੱਚ, ਉਹਨਾਂ ਦੀਆਂ ਆਪਣੀਆਂ ਉਹੀ ਸਮੱਸਿਆਵਾਂ, ਆਪਣੀਆਂ ਹੀ ਗੱਲਾਂ ਉਹੀ, ਔਰ ਮੈਨੂੰ ਕਹਿੰਦੀ ਸੱਚੀ ਗੱਲ ਹੁੰਦੀ ਹੋਣੀ ਆ,
ਗੱਲ ਸੁਣਿਓ, ਮੈਂ ਕਿਹਾ ਡੈਡੀ ਕਿੱਥੇ ਆ, ਕਹਿੰਦੀ ਉਹੀ ਉਹਦੀਆਂ 4 ਸਹੇਲੀਆਂ ਲੈ ਕੇ ਬੈਠਾ, ਮੈਂ ਕਿਹੜੀਆਂ ਸਹੇਲੀਆਂ, 4 ਮੈਂਬਰ, ਮੈਂ ਕਿਹਾ ਸਹੇਲੀਆਂ ਉਹਦੀਆਂ,
ਕਹਿੰਦੀ ਮੰਮੀਆਂ ਵੀ ਨਾ ਕਮਾਲ ਹੀ ਕਰਦੀਆਂ,
ਪੱਕੇ ਬੰਦੇ, ਮੈਂ ਕਿਹਾ ਕੌਣ, ਮੈਂ ਕਿਹਾ ਕੌਣ, ਕਹਿੰਦੀ ਇੱਕ ਕੁੱਲਾ ਆ ਤੇ ਇੱਕ ਦੇਵੀ ਹੈ, ਇੱਕ ਰਾਜਰ ਸਿੰਘ ਬੈਠਾ, ਕਹਿੰਦੀ ਇਹਦੀਆਂ 4 ਪੱਕੀਆਂ ਸਹੇਲੀਆਂ ਇਹਦੀਆਂ ਕਹਿੰਦੀ।
ਹਾਏ ਵੈਸੇ ਸਹੀ ਗੱਲ ਆ, ਧੱਕਾ ਕਰ ਜਾਂਦੀਆਂ ਮਾਵਾਂ ਵੀ ਸਾਡੀਆਂ। ਸਾਡੇ ਡੈਡੀ ਨੂੰ ਨਾ ਸਵੇਰੇ ਨਿਊਜ਼ ਦਾ ਬੜਾ ਸ਼ੌਕ ਆ, ਉਹਨਾਂ ਨੇ ਅਜੀਤ ਅਖਬਾਰ ਪੜ੍ਹਨੀ ਹੁੰਦੀ ਸੀ, ਹਮੇਸ਼ਾ ਪੜ੍ਹਦੇ ਹੁੰਦੇ ਸੀਗੇ, ਔਰ ਅਜੇ ਵੀ ਪੜ੍ਹਦੇ ਆ, ਤੇ ਸਾਡੇ ਘਰ ਐਂ ਕਹਿੰਦੇ ਹੁੰਦੇ ਆ ਵੀ ਹਾਂ ਬਸ ਆ ਗਈ ਸਹੇਲੀ, ਇਹਨਾਂ ਦੀ ਸਹੇਲੀ ਆ ਗਈ, ਹੁਣ ਤਾਂ ਇਹਦੇ ਨਾਲ ਹੀ ਸਾਰਾ ਟਾਈਮ। ਤੇ ਉਹ ਘਰ ਵੀ ਜੇ ਪੁੱਛ ਲਓ ਨਾ ਡੈਡੀ ਕੀ ਕਰਦੇ, ਉਹ ਖਬਰਾਂ ਸੁਣਦੇ ਆ, ਤੇ ਬਸ ਮੰਮੀ ਫਿਰ ਸ਼ੁਰੂ ਹੋ ਜਾਂਦੇ ਡੈਡੀ ਦੀਆਂ ਖਬਰਾਂ ਤੇ, ਬਸ ਖਬਰਾਂ ਲਾ ਲਓ, ਮੈਂ ਕਹਿੰਦੀ ਕੋਈ ਕਥਾ ਸੁਣ ਲਓ ਤੁਸੀਂ, ਕੁਛ ਆ ਕਰ ਲਓ, ਮੈਂ ਕਿਹਾ ਮੰਮੀ ਉਹਨਾਂ ਨੂੰ ਸੁਣਨ ਦੋ ਖਬਰਾਂ, ਉਹਨਾਂ ਨੂੰ ਸ਼ੌਕ ਆ, ਉਹਨਾਂ ਨੂੰ ਨੌਲੇਜ ਵੀ ਆ, ਪਰ ਗੱਲ ਚਾਹੇ ਸਾਡੇ
ਤੁਸੀਂ ਨਾ ਅਜੀਤ ਅਖਬਾਰ ਦੀ ਗੱਲ ਕਰਦੇ ਨਾ, ਅਜੀਤ ਅਖਬਾਰ ਡੈਡੀ ਹਰੀ ਨੂੰ ਪਸੰਦ ਨੀ ਸੀ ਹੁੰਦੀ ਕਿਉਂਕਿ ਉਹ ਅਕਾਲੀਆਂ ਦੀ ਹੁੰਦੀ, ਡੈਡੀ ਹੁੰਦਾ ਸੀ ਕਾਂਗਰਸੀ।
ਅੱਛਾ ਅੱਛਾ, ਅਖਬਾਰਾਂ ਦੀਆਂ ਵੀ ਅੱਗੇ ਪੋਲਿਟਿਕਸ ਸੀ,
ਉਹਨੂੰ ਮਜਬੂਰੀ ਚ ਲਵਾਉਣੀ ਪੈਂਦੀ ਸੀ ਆਪਣੀ ਅਜੀਤ ਅਖਬਾਰ, ਕਿਉਂਕਿ ਜਿਹੜੀ ਜੱਗ ਬਾਣੀ ਹੁੰਦੀ ਨਾ ਉਹਦੇ ਵਿੱਚ ਉਹ ਫੋਟੋ ਬੜੀਆਂ ਪੁੱਠੀਆਂ ਸਿੱਧੀਆਂ ਆਉਂਦੀਆਂ ਹੁੰਦੀਆਂ ਸੀ ਨਾ, ਪਿੱਛੇ ਇੱਕ ਹੁੰਦਾ ਸੀ ਫਿਲਮੀ ਜਗਤ ਵਾਰੀ ਕਰਕੇ ਹੁੰਦਾ ਸੀ ਨਾ ਪਿੱਛੇ ਪੇਜ, ਉਹਨੂੰ ਇਹ ਹੁੰਦਾ ਸੀ ਕਿ ਮੋਢੇ ਸਾਡੇ ਖਰਾਬ ਦਾ ਸੀ, ਤੇ ਉਹਨੇ ਉਹੀ ਚੱਕਰ ਦੇ ਵਿੱਚ ਅਜੀਤ ਅਖਬਾਰ ਪੜ੍ਹਦਾ ਹੁੰਦਾ ਸੀ ਕਾਲੀਆਂ ਵਾਲੀ। ਅਸੀਂ ਕਹਿਣਾ ਡੈਡੀ ਨਹੀਂ ਤੂੰ ਜਗਬਾਣੀ ਲਵਾ, ਜਗਬਾਣੀ ਵਧੀਆ ਰੌਣਕ ਕਰਾਣਕ ਹੁੰਦੀ ਆ, ਨਹੀਂ ਉਹਨੇ ਕਹਿਣਾ ਨਹੀਂ ਆਪਾਂ ਅਜੀਤ ਵਧੀਆ ਅਜੀਤ ਪੜੋ, ਅਜੀਤ ਵਿੱਚ ਖਬਰਾਂ ਤੁਸੀਂ ਠੀਕ ਹੁੰਦੀ ਆ, ਪਰ ਅੰਦਰੋਂ ਅੰਦਰ ਹੀ ਪਸੰਦ ਨੀ ਸੀ ਕਰਦਾ ਹੁੰਦਾ ਅਜੀਤ ਨੂੰ,
ਪਸੰਦ ਨੀ ਹੁੰਦੀ ਸੀ ਬਿਲਕੁਲ। ਤੇ ਚੱਲ ਤਾਂ ਨੀ, ਮੈਨੂੰ ਹੁਣ ਜਾਣਾ ਪੈਣਾ ਕਿਉਂਕਿ ਮੇਰੀ ਜੋਬ ਸ਼ੁਰੂ ਹੋਣ ਵਾਲੀ ਆ, ਇਸ ਕਰਕੇ ਮੈਨੂੰ ਪ੍ਰੋਗਰਾਮ ਇੱਥੇ ਹੀ ਬੰਦ ਕਰਨਾ ਪੈਣਾ, ਬਟ ਜੇ ਤੂੰ ਸੁਣਨੀ ਆ, ਤੂੰ ਗੱਲਾਂ ਕਰਨੀਆਂ ਤੇ ਤੂੰ ਕਰ ਸਕਦਾ।
ਨਹੀਂ ਨਹੀਂ ਮੈਂ ਇਕੱਲੇ ਨੇ ਬੋਲੀ ਜਾਣਾ, ਮੈਂ ਦੱਸ
ਲੈ ਮੈਂ ਕੱਲੀ ਨੀ ਬੋਲਦੀ, ਏਦਾਂ ਥੋੜੀ ਹੁੰਦਾ, ਸਾਰੇ ਸੁਣਦੇ ਹੁੰਦੇ ਆ ਨਾਲ। ਤੇ ਦਲਜੀਤ ਭਾਜੀ ਕਹਿ ਰਹੇ ਮਹਿਤਾ ਚੌਂਕ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਧਨੀ ਆਸਟ੍ਰੇਲੀਆ ਵਾਲਿਆਂ ਨੂੰ ਸਿੱਧਾ ਅਸਲੀ ਪੰਜਾਬ ਲੈ ਜਾਂਦਾ। ਬਿਲਕੁਲ ਭਾਜੀ, ਇਹ ਤਾਂ ਐਨ ਸਿੱਧਾ ਬਿਲਕੁਲ ਠੋਕ ਕੇ ਘਰ ਦੇ ਅੱਗੇ ਲਾ ਕੇ ਆਉਂਦਾ ਤੁਹਾਨੂੰ ਟੈਂਪੂ, ਜਦੋਂ ਧਨੀ ਵਾਲਾ ਟੈਂਪੂ ਚੱਲਦਾ ਜਦੋਂ। ਸਹੀ ਗੱਲ ਆ। ਸੋ ਚਲੋ ਅੱਜ ਦੇ ਪ੍ਰੋਗਰਾਮ ਦੇ ਵਿੱਚ
ਮੇਰੇ ਵੱਲੋਂ
ਹਾਂ, ਬਹੁਤ ਬਹੁਤ ਸ਼ੁਕਰੀਆ ਧਨੀ। ਹਾਂ ਠੀਕ ਹੈ, ਓਕੇ ਓਕੇ, ਸਤਿ ਸ਼੍ਰੀ ਅਕਾਲ ਵੀਰੇ। ਤੇ ਚਲੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨੇ ਮੈਨੂੰ ਰਮਨਦੀਪ ਹੁਣਾਂ ਦਾ ਵੀ ਮੈਸੇਜ ਆਇਆ ਹੋਇਆ ਸੀ, ਕਹਿੰਦੇ ਸੀ ਸੁਖਪ੍ਰੀਤ ਅਸੀਂ ਖਾਣ ਦੇ ਫੱਕੇ ਮਾਰ ਲੈਂਦੇ ਹੁੰਦੇ ਸੀ। ਬਿਲਕੁਲ ਜੀ, ਖਾਣ ਪੀਣ ਦਾ ਕਦਾ ਕਿਹੜਾ ਧਿਆਨ ਰੱਖੀਦਾ ਸੀਗਾ, ਘਰ ਦੇ ਬਥੇਰਾ ਕਹਿੰਦੇ ਸੀ ਨਾ ਖਾਓ ਗੁੜ, ਨਾ ਖਾਓ ਖੰਡ, ਫੋੜੇ ਨਿਕਲ ਆਉਣਗੇ, ਫੋੜਿਆਂ ਦਾ ਸਾਨੂੰ ਕਿਹੜਾ ਡਰ ਹੁੰਦਾ ਸੀਗਾ। ਸੋ ਹਰਜਿੰਦਰ ਅੰਕਲ ਹੁਣਾਂ ਦੇ ਵੀ ਇੱਕ ਤੋਂ ਮੈਸੇਜ ਆਏ ਹੋਏ ਆ, ਪਰ ਮੇਰੇ ਤੋਂ ਹੁਣ ਮੈਨੂੰ ਤੁਸੀਂ ਦਿਓ ਇਜਾਜ਼ਤ। ਅਗਲੇ ਹਫ਼ਤੇ ਫੇਰ ਮਿਲਾਂਗੀ ਬਹੁਤ ਸਾਰੀਆਂ ਗੱਲਾਂ ਦੇ ਨਾਲ, ਬਹੁਤ ਸਾਰੀਆਂ ਯਾਦਾਂ ਦੇ ਨਾਲ। ਤੁਸੀਂ ਰੱਖੋ ਆਪਣਾ ਖਿਆਲ। ਚਲੋ ਜੀ, ਮੈਨੂੰ ਦਿਓ ਇਜਾਜ਼ਤ। ਗੀਤ ਜਿਹੜਾ ਲਖਵੀਰ ਬਰਾੜ ਹੁਣਾਂ ਦੀ ਫਰਮਾਇਸ਼ ਤੇ ਕੂੰਡਾ ਵਰਸਿਸ ਖੂੰਡਾ ਤੁਹਾਡੇ ਲਈ ਲਾ ਕੇ ਜਾ ਰਹੇ ਹਾਂ, ਤੇ ਮਿਲਦੀ ਆ ਅਗਲੇ ਹਫ਼ਤੇ। ਚੜ੍ਹਦੀ ਕਲਾ ਤੇ ਰੱਬ ਰੱਖਾ।